ਸਟਾਫ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ। ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
Bollywood new season Sunday watch free on CBC Jam.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਲੋ ਜੀ, ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ। ਬ੍ਰੈਂਪਟਨ ਸਿਟੀਜ਼ਨ ਅਵਾਰਡ ਦੇ ਲਈ ਸਿਟੀ ਆਫ ਬ੍ਰੈਂਪਟਨ ਨੇ ਨਾਮੀਨੇਸ਼ਨ ਰਜਿਸਟਰ ਕਰਨਾ ਸ਼ੁਰੂ ਕਰ ਦਿੱਤੀਆਂ ਨੇ। ਬ੍ਰੈਂਪਟਨ ਦੇ ਸ਼ਹਿਰੀ ਸਾਲ 2023 ਦੇ ਸਭ ਤੋਂ ਚੰਗੇ ਅਥਲੀਟ, ਖਿਡਾਰੀ, ਵਾਲੰਟੀਅਰ ਤੇ ਲੋਕਲ ਹੀਰੋਜ਼ ਨੂੰ ਨਾਮਜ਼ਦ ਕਰ ਸਕਦੇ ਹਾਂ। ਬ੍ਰੈਂਪਟਨ ਦੀ 50ਵੀਂ ਸਾਲਗਿਰਾ ਦੇ ਮੌਕੇ ਤੇ ਇੱਕ ਸਪੈਸ਼ਲ ਕੈਟੇਗਰੀ ਬ੍ਰੈਂਪਟਨ 50 ਬਣਾਈ ਗਈ ਹੈ, ਜਿਹੜੀ ਸਿਰਫ ਇਸੇ ਸਾਲ ਲਈ ਹੋਏਗੀ। ਇਸ ਉਜਵਲੇ ਸਮੇਂ ਦਾ ਹਿੱਸਾ ਬਣਨ ਲਈ 16 ਫਰਵਰੀ 2024 ਤੱਕ ਆਪਣੀਆਂ ਨਾਮੀਨੇਸ਼ਨ ਫਾਈਲ ਕਰ ਦਿਓ ਤੇ ਵਿਜ਼ਿਟ ਕਰੋ brampton.ca/citizen-awards।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900.
I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। US ਨੇ ਵਿਰੋਧ ਦੇ ਬਾਵਜੂਦ ਇਸ ਨਵੇਂ ਤਰੀਕੇ ਨਾਲ ਦਿੱਤੀ ਕੈਨਥ ਸਮਿਥ ਨੂੰ ਸਜ਼ਾਏ ਮੌਤ। ਇਰਾਨ ਨੂੰ ਪਹਿਲਾਂ ਹੀ ਦਿੱਤੀ ਸੀ ISISK ਦੇ ਅੱਤਵਾਦੀ ਹਮਲੇ ਦੀ ਚੇਤਾਵਨੀ, ਕਿਹਾ ਅਮਰੀਕਾ ਨੇ। ਨਵਾਜ਼ ਸ਼ਰੀਫ ਦੀ ਧੀ ਦਾ ਵੱਡਾ ਬਿਆਨ, ਜਿਸ ਆਰਮੀ ਨੇ ਮੇਰੇ ਪਿਤਾ ਨੂੰ ਸੱਤਾ ਤੋਂ ਬੇਦਖਲ ਕੀਤਾ ਉਹ ਹੀ ਵਾਪਸ ਲਿਆਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਅਲਬਾਮਾ ਨੇ ਕਤਲ ਦੇ ਇੱਕ ਮਾਮਲੇ ਦੇ ਦੋਸ਼ੀ ਨੂੰ ਆਪਣੀ ਤਰ੍ਹਾਂ ਦਾ ਪਹਿਲਾ ਤਰੀਕਾ ਅਪਣਾਉਂਦੇ ਹੋਏ ਨਾਈਟ੍ਰੋਜਨ ਗੈਸ ਸੁੰਘਾ ਕੇ ਮੌਤ ਦੀ ਸਜ਼ਾ ਦੇ ਦਿੱਤੀ। ਇਸ ਦੇ ਨਾਲ ਹੀ ਅਮਰੀਕਾ ਵਿਚ ਮੌਤ ਦੀ ਸਜ਼ਾ ਨੂੰ ਲੈ ਕੇ ਬਹਿਸ ਫਿਰ ਛਿੜ ਗਈ ਹੈ। ਰਾਜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਵਾਂ ਤਰੀਕਾ ਮਨੁੱਖੀ ਹੈ, ਪਰ ਆਲੋਚਕਾਂ ਨੇ ਇਸ ਨੂੰ ਬੇਰਹਿਮੀ ਅਤੇ ਪ੍ਰਯੋਗਾਤਮਕ ਦਸਿਆ ਹੈ। ਅਧਿਕਾਰੀਆਂ ਨੇ ਦਸਿਆ ਕਿ 52 ਸਾਲਾ ਕੈਨਥ ਯੂਜ਼ਨ ਸਮਿਥ ਨੂੰ ਇਕ ਫੇਜ਼ ਮਾਸਕ ਜ਼ਰੀਏ ਵੀਰਵਾਰ ਨੂੰ ਨਾਈਟ੍ਰੋਜਨ ਗੈਸ ਸੁੰਘਾਈ ਗਈ, ਜਿਸ ਕਾਰਨ ਸਰੀਰ ਵਿਚ ਆਕਸੀਜਨ ਦੀ ਕਮੀ ਨਾਲ ਉਸ ਦੀ ਮੌਤ ਹੋ ਗਈ। ਸਮਿਥ ਨੂੰ ਅਲਬਾਮਾ ਜੇਲ੍ਹ ਵਿਚ ਰਾਤ 8:25 ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਅਮਰੀਕਾ ਵਿਚ 1982 ਦੇ ਬਾਅਦ ਜਾਨਲੇਵਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦੇਣ ਦੀ ਵਿਵਸਥਾ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਹੀ ਆਮ ਤੌਰ ਤੇ ਇਹੀ ਤਰੀਕਾ ਅਪਣਾਇਆ ਜਾਂਦਾ ਹੈ। ਅਮਰੀਕਾ ਵਿਚ ਨਾਈਟ੍ਰੋਜਨ ਸੁੰਘਾ ਕੇ ਮੌਤ ਦੀ ਸਜ਼ਾ ਦੇਣ ਦਾ ਪਹਿਲਾ ਮਾਮਲਾ ਹੈ। ਰਾਜ ਦੇ ਇਕ ਵਿਅਕਤੀ ਤੋਂ ਸੁਪਾਰੀ ਲੈ ਕੇ ਉਸਦੀ ਪਤਨੀ ਦਾ ਕਤਲ ਕਰਨ ਦੇ 1988 ਦੇ ਮਾਮਲੇ ਵਿਚ ਦੋਸ਼ੀ ਸਮਿਥ ਨੂੰ ਇਸ ਤੋਂ ਪਹਿਲਾਂ ਨਵੰਬਰ 2022 ਵਿਚ ਸਮਿਥ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਬਚ ਗਿਆ ਕਿਉਂਕਿ ਜੱਲਾਦ ਜੋ ਆਮ ਤੌਰ ਤੇ ਡਾਕਟਰ ਹੁੰਦੇ ਹਨ ਸਮਿਥ ਦੀ ਨਾੜੀ ਨਹੀਂ ਲੱਭ ਸਕੇ। ਨਾੜ ਨਾ ਮਿਲਣ ਕਾਰਨ ਸਮਿਥ ਦੇ ਕਈ ਵਾਰ ਸੂਈ ਚਬੋਈ ਗਈ। ਇਨ੍ਹਾਂ ਕੋਸ਼ਿਸ਼ਾਂ ਦੇ ਦੌਰਾਨ ਹੀ ਅੱਧੀ ਰਾਤ ਹੋ ਗਈ ਅਤੇ ਮੌਤ ਦੇ ਵਾਰੰਟ ਦਾ ਮਿਆਦ ਮੁੱਕ ਗਿਆ। ਨਵੇਂ ਤਰੀਕੇ ਨਾਲ ਸਜ਼ਾ ਦਿੱਤੇ ਜਾਣ ਖਿਲਾਫ਼ ਕਾਨੂੰਨੀ ਲੜਾਈ ਹਰ ਜਾਣ ਮਗਰੋਂ ਸਮਿਥ ਨੂੰ ਨਾਈਟ੍ਰੋਜਨ ਗੈਸ ਸੁੰਘਾ ਕੇ ਸਜ਼ਾ ਮੌਤ ਦਿੱਤੀ ਗਈ। ਹਾਲਾਂਕਿ ਦੋਸ਼ੀ ਸਮਿਥ ਦੇ ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਸਮਿਥ ਦੇ ਤਜਰਬੇ ਕੀਤੇ ਜਾ ਰਹੇ ਹਨ। ਉਨ੍ਹਾਂ ਦਲੀਲ ਦਿੱਤੀ ਸੀ ਕਿ ਇਹ ਤਰੀਕਾ ਨਾ ਸਿਰਫ਼ ਖਤਰੇ ਨਾਲ ਭਰਪੂਰ ਹੈ ਸਗੋਂ ਇਹ ਸੰਵਿਧਾਨਿਕ ਉਲੰਘਣਾ ਵੀ ਹੈ, ਪਰ ਫੈਡਰਲ ਕੋਰਟ ਨੇ ਇਸ ਸਜ਼ਾ ਦੇ ਰੋਕ ਲਗਾਉਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਅਮਰੀਕੀ ਸੁਪਰੀਮ ਕੋਰਟ ਨੇ ਵੀਰਵਾਰ ਰਾਤ ਸਮਿਥ ਦੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਉਥੇ ਸੰਯੁਕਤ ਰਾਸ਼ਟਰ ਨੇ ਵੀ ਇਸ ਤੇ ਇਤਰਾਜ਼ ਜਤਾਇਆ ਸੀ। ਸੰਯੁਕਤ ਰਾਸ਼ਟਰ ਨੇ ਇਸ ਨੂੰ ਅਣਮਨੁੱਖੀ ਅਤੇ ਜਾਲਮਾਨਾ ਕਰਾਰ ਦਿੰਦੇ ਹੋਏ ਸਜ਼ਾ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਹਾਲਾਂਕਿ ਅਲਬਾਮਾ ਸਰਕਾਰ ਨੇ ਇਸ ਤਰੀਕੇ ਨਾਲ ਤੁਰੰਤ ਬੇਹੋਸ਼ੀ ਆ ਜਾਵੇਗੀ, ਪਰ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਦਲੀਲ ਹੈ ਕਿ ਵਿਧੀ ਪਹਿਲਾਂ ਕਦੇ ਨਹੀਂ ਵਰਤੀ ਗਈ ਅਤੇ ਉਨ੍ਹਾਂ ਨੇ ਇਸ ਦੀ ਤੁਲਨਾ ਮਨੁੱਖੀ ਪ੍ਰਯੋਗ ਨਾਲ ਕੀਤੀ ਹੈ। ਉਧਰ ਇਸ ਮਹੀਨੇ ਦੇ ਸ਼ੁਰੂ ਵਿਚ ਇਰਾਨ ਦੇ ਕੈਰਮਨ ਵਿਚ ਹੋਏ ਬੰਬ ਧਮਾਕਿਆਂ ਵਿਚ 95 ਲੋਕਾਂ ਦੀ ਮੌਤ ਹੋ ਗਈ। ਇਕ ਅਮਰੀਕੀ ਅਧਿਕਾਰੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਅਮਰੀਕੀ ਸਰਕਾਰ ਨੇ ਇਰਾਨ ਨੂੰ ਨਿੱਜੀ ਤੌਰ ਤੇ ਚੇਤਾਵਨੀ ਦਿੱਤੀ ਕਿ ਅਫਗਾਨਿਸਤਾਨ ਅਤੇ ਇਸਲਾਮਿਕ ਸਟੇਟ ਸਮੂਹ ਦਾ ਸਹਿਯੋਗ ਇਸ ਮਹੀਨੇ ਦੇ ਸ਼ੁਰੂ ਵਿਚ ਕੈਰਮਨ ਵਿਚ ਬੰਬ ਧਮਾਕਿਆਂ ਤੋਂ ਪਹਿਲਾਂ ਇਕ ਅੱਤਵਾਦੀ ਹਮਲੇ ਕਰਨ ਦੀ ਤਿਆਰੀ ਕਰ ਰਿਹਾ ਹੈ। ਅਧਿਕਾਰੀ ਜਿਸ ਨੂੰ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਸੀ ਨੇ ਖੁਫੀਆ ਜਾਣਕਾਰੀ ਤੇ ਚਰਚਾ ਕਰਨ ਲਈ ਆਪਣਾ ਨਾਂ ਗੁਪਤ ਰੱਖਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਸੰਭਾਵਿਕ ਘਾਤਕ ਖਤਰਿਆਂ ਦੇ ਖਿਲਾਫ਼ ਦੂਜੀਆਂ ਸਰਕਾਰਾਂ ਨੂੰ ਚੇਤਾਵਨੀ ਦੇਣ ਦੀ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਦੀ ਪਾਲਣਾ ਕਰ ਰਿਹਾ ਹੈ। ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਅਮਰੀਕਾ ਜਿਸ ਦੇ ਇਰਾਨ ਨਾਲ ਕੂਟਨੀਤਿਕ ਸਬੰਧ ਨਹੀਂ ਹਨ ਨੇ ISISK ਖੁਰਾਸਾਨ ਬਾਰੇ ਆਪਣੀ ਖੁਫੀਆ ਜਾਣਕਾਰੀ ਬਾਰੇ ਚੇਤਾਵਨੀ ਕਿਵੇਂ ਦਿੱਤੀ। ਅਧਿਕਾਰੀ ਨੇ ਕਿਹਾ ਕਿ ਇਹ ਚੇਤਾਵਨੀਆਂ ਇਸ ਲਈ ਪ੍ਰਦਾਨ ਕਰਦੇ ਹਾਂ ਜੋ ਅੱਤਵਾਦੀ ਹਮਲੇ ਤੋਂ ਬੇਕਸੂਰ ਲੋਕਾਂ ਦੀ ਜਾਨ ਬਚਾਈ ਜਾ ਸਕੇ। ਹਾਲਾਂਕਿ ਇਰਾਨ ਦੇ ਰਾਜ ਮੀਡੀਆ ਨੇ ਅਮਰੀਕਾ ਦੁਆਰਾ ਤਹਿਰਾਨ ਨੂੰ ਜਾਣਕਾਰੀ ਦੇਣ ਦੀ ਗੱਲ ਨਹੀਂ ਮੰਨੀ। ਇਸਲਾਮਿਕ ਸਟੇਟ ਸਮੂਹ ਨੇ ਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 820 ਕਿਲੋਮੀਟਰ ਦੱਖਣ ਪੂਰਬ ਵਿਚ 3 ਜਨਵਰੀ ਨੂੰ ਕੈਰਮਨ ਤੇ ਹੋਏ ਹਮਲੇ ਦੀ ਜਿੰਮੇਵਾਰੀ ਲਈ ਸੀ। ਦੋਹਰੇ ਆਤਮਘਾਤੀ ਬੰਬ ਧਮਾਕੇ ਵਿਚ ਘੱਟੋ ਘੱਟ 95 ਲੋਕ ਮਾਰੇ ਗਏ ਸਨ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ ਸਨ, ਜੋ ਕਿ ਬਗਦਾਦ ਵਿਚ 2020 ਵਿਚ ਇਕ ਅਮਰੀਕੀ ਡਰੋਨ ਹਮਲੇ ਵਿਚ ਮਾਰਿਆ ਗਿਆ ਸੀ। ਰੈਵੋਲਿਊਸ਼ਨਰੀ ਗਾਰਡ ਦੀ ਮੁਹਿੰਮ ਕੁਦਾਸ ਫੋਰਸ ਦੇ ਆਗੂ ਮਰਹੂਮ ਜਨਰਲ ਕਾਸਿਮ ਸੁਲੇਮਾਨੀ ਦੀ ਯਾਦ ਵਿਚ ਸ਼ਾਮਲ ਹੋਏ। ਉਸ ਸਮੇਂ ਤੋਂ ਇਰਾਨ ਗਾਜ਼ਾ ਪੱਟੀ ਵਿਚ ਹਮਾਸ ਵਿਰੁੱਧ ਇਜ਼ਰਾਈਲ ਦੀ ਲੜਾਈ ਦੇ ਵਿਚਕਾਰ ਹਮਲੇ ਲਈ ਅਮਰੀਕਾ ਅਤੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੇ ਇਰਾਕ ਅਤੇ ਸੀਰੀਆ ਤੇ ਮਿਜ਼ਾਈਲ ਹਮਲੇ ਕੀਤੇ ਹਨ। ਇਸ ਨੇ ਫਿਰ ਪਰਮਾਣੂ ਹਥਿਆਰਾਂ ਨਾਲ ਲੈਸ ਪਾਕਿਸਤਾਨ ਤੇ ਹਮਲੇ ਸ਼ੁਰੂ ਕਰ ਦਿੱਤੇ, ਜਿਸ ਨੇ ਇਰਾਨ ਤੇ ਆਪਣੇ ਖੁਦ ਦੇ ਹਮਲਿਆਂ ਨਾਲ ਜਵਾਬ ਦਿੱਤਾ ਹੈ। ਇਜ਼ਰਾਈਲੀ ਹਮਾਸ ਯੁੱਧ ਦੁਆਰਾ ਭੜਕਾਏ ਹੋਏ ਖੇਤਰ ਵਿਚ ਤਣਾਅ ਨੂੰ ਹੋਰ ਵਧਾ ਦਿੱਤਾ ਗਿਆ। ਵਾਲ ਸਟਰੀਟ ਜਰਨਲ ਨੇ ਸਭ ਤੋਂ ਪਹਿਲਾਂ ਇਹ ਰਿਪੋਰਟ ਦਿੱਤੀ ਸੀ ਕਿ ਅਮਰੀਕਾ ਨੇ ਇਰਾਨ ਨੂੰ ਚੇਤਾਵਨੀ ਦਿੱਤੀ ਸੀ। ਉਧਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨੇ ਮੰਨਿਆ ਕਿ ਬ੍ਰਿਟੇਨ ਵਿਚ 4 ਸਾਲਾਂ ਤੱਕ ਰਹੇ ਉਨ੍ਹਾਂ ਦੇ ਪਿਤਾ ਨੂੰ ਪਾਕਿਸਤਾਨੀ ਫੌਜ ਨੇ ਘਰ ਵਾਪਸ ਲਿਆਂਦਾ ਹੈ। ਮਰੀਅਮ ਨਵਾਜ਼ ਦੇ ਇਸ ਬਿਆਨ ਨਾਲ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਵੱਲੋਂ ਲਾਏ ਜਾ ਰਹੇ ਦੋਸ਼ਾਂ ਦੀ ਪੁਸ਼ਟੀ ਹੋ ਗਈ ਹੈ। ਮਰੀਅਮ ਨੇ ਬੁੱਧਵਾਰ ਨੂੰ ਇਥੋਂ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਦਾਅਵਾ ਕੀਤਾ ਹੈ। ਮਰੀਅਮ ਨਵਾਜ਼ ਨੇ ਰੈਲੀ ਚ ਕਿਹਾ ਕਿ ਜਿਨ੍ਹਾਂ ਨੇ ਨਵਾਜ਼ ਸ਼ਰੀਫ ਨੂੰ ਸੱਤਾ ਤੋਂ ਬੇਦਖਲ ਕੀਤਾ ਉਹੀ ਉਨ੍ਹਾਂ ਨੂੰ ਵਾਪਸ ਲੈ ਕੇ ਆਏ। ਕੁਝ ਸਮੇਂ ਬਾਅਦ ਉਨ੍ਹਾਂ ਨੇ ਰੈਲੀ ਚ ਦੁਹਰਾਇਆ, ਉਨ੍ਹਾਂ ਨੇ ਹਰ ਵਾਰ ਨਵਾਜ਼ ਨੂੰ ਸੱਤਾ ਤੋਂ ਹਟਾਇਆ, ਕਦੇ ਜਹਾਜ਼ ਅਗਵਾ ਕਾਂਡ ਵਿਚ ਅਤੇ ਕਦੇ ਆਪਣੇ ਪੁੱਤਰ ਤੋਂ ਤਨਖਾਹ ਨਾ ਲੈਣ ਦੇ ਮਾਮਲੇ ਵਿਚ, ਪਰ ਹੁਣ ਜਿਨ੍ਹਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕੀਤਾ ਸੀ ਉਹੀ ਉਨ੍ਹਾਂ ਨੂੰ ਵਾਪਸ ਲੈ ਕੇ ਆਏ ਹਨ। ਉਹ ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਪ੍ਰਮੁੱਖ ਪ੍ਰਬੰਧਕ ਵੀ ਹੈ। ਇਸ ਰੈਲੀ ਸਟੇਜ ਤੇ ਮਰੀਅਮ ਨਵਾਜ਼ ਨੇ ਉਨ੍ਹਾਂ ਦਾ ਤਖ਼ਤਾ ਪਲਟੀ ਦੇ ਕਈ ਦੌਰ ਦੇਖ ਚੁੱਕੇ ਪਾਕਿਸਤਾਨ ਵਿਚ PPLN ਦੇ ਸੁਪਰੀਮੋ ਨਵਾਜ਼ ਸ਼ਰੀਫ ਇਕੱਲੇ ਅਜਿਹੇ ਰਾਜਨੇਤਾ ਹਨ ਜੋ ਰਿਕਾਰਡ 3 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਉਹ ਬ੍ਰਿਟੇਨ ਵਿਚ ਆਪਣੀ 4 ਸਾਲ ਦੀ ਸਵੈ ਨਜ਼ਰਬੰਦੀ ਖਤਮ ਕਰਕੇ ਪਿਛਲੇ ਸਾਲ ਅਕਤੂਬਰ ਵਿਚ ਪਾਕਿਸਤਾਨ ਪਰਤੇ ਸਨ। ਉਨ੍ਹਾਂ ਦੇ ਵਿਰੋਧੀਆਂ ਅਤੇ ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ ਪ੍ਰਭਾਵਸ਼ਾਲੀ ਫੌਜੀ ਅਦਾਰੇ ਦੇ ਆਸ਼ੀਰਵਾਦ ਨਾਲ ਹੀ ਪਾਕਿਸਤਾਨ ਪਰਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ 'ਚ ਨਵਾਜ਼ ਸ਼ਰੀਫ ਦੀ ਪਾਰਟੀ ਦੀ ਜਿੱਤ ਲਗਭਗ ਤੈਅ ਹੈ। ਕੁਝ ਵਿਰੋਧੀ ਪਾਰਟੀਆਂ ਉਸ ਨੂੰ ਫੌਜ ਦਾ ਲਾਡਲਾ ਆਖਦੀਆਂ ਹਨ, ਹਾਲਾਂਕਿ ਇਹ ਪਹਿਲੀ ਵਾਰ ਹੈ ਜਦੋਂ ਸ਼ਰੀਫ ਪਰਿਵਾਰ ਦੇ ਕਿਸੇ ਵਿਅਕਤੀ ਨੇ ਇਹ ਖੁਲਾਸਾ ਕੀਤਾ ਹੈ ਕਿ ਇਹ ਫੌਜੀ ਅਦਾਰੇ ਹੀ ਹਨ ਜੋ ਉਨ੍ਹਾਂ ਨੂੰ ਪਾਕਿਸਤਾਨ ਵਾਪਸ ਲੈ ਕੇ ਆਏ ਹਨ। ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ਼ ਪਹਿਲਾਂ ਹੀ ਦੋਸ਼ ਲਗਾ ਚੁੱਕੀ ਹੈ ਕਿ ਨਵਾਜ਼ ਪ੍ਰਭਾਵਸ਼ਾਲੀ ਫੌਜ ਨਾਲ ਸਮਝੌਤਾ ਕਰਨ ਤੋਂ ਬਾਅਦ ਦੇਸ਼ ਪਰਤੇ ਹਨ। PTI ਨੇ ਕਿਹਾ ਕਿ ਲੰਡਨ ਯੋਜਨਾ ਦੇ ਤਹਿਤ ਇਮਰਾਨ ਖਾਨ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਪਾਰਟੀ ਨੂੰ ਕੁਚਲ ਦਿੱਤਾ ਗਿਆ ਹੈ ਅਤੇ ਸਰਕਾਰ ਨਵਾਜ਼ ਸ਼ਰੀਫ਼ ਨੂੰ ਦਿੱਤੀ ਗਈ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। US ਨੇ ਵਿਰੋਧ ਦੇ ਬਾਵਜੂਦ ਇਸ ਨਵੇਂ ਤਰੀਕੇ ਨਾਲ ਦਿੱਤੀ ਕੈਨੇਥ ਸਮਿਥ ਨੂੰ ਸਜ਼ਾਏ ਮੌਤ। ਇਰਾਨ ਨੂੰ ਪਹਿਲਾਂ ਹੀ ਦਿੱਤੀ ਸੀ ISISK ਦੇ ਅੱਤਵਾਦੀ ਹਮਲੇ ਦੀ ਚੇਤਾਵਨੀ, ਕਿਹਾ ਅਮਰੀਕਾ ਨੇ। ਨਵਾਜ਼ ਸ਼ਰੀਫ਼ ਦੀ ਧੀ ਦਾ ਵੱਡਾ ਬਿਆਨ, ਜਿਸ ਆਰਮੀ ਨੇ ਮੇਰੇ ਪਿਤਾ ਨੂੰ ਸੱਤਾ ਤੋਂ ਬੇਦਖਲ ਕੀਤਾ ਉਹ ਵੀ ਵਾਪਸ ਲਿਆਈ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਲੋ ਜੀ, ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,000 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਚਾਵਰਾ ਅਲੀ ਮਾਰਸ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
Bollywood new season Sunday watch free on CBC Gem.
ਘਰ ਤਾਂ ਆਪਾਂ ਏਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਆ।
ਹਾਂ, ਬ੍ਰੈਂਪਟਨ TV ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, LED TV ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ TV ਐਂਡ ਅਪਲਾਇੰਸਿਸ 905-405-2828।
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की जरूरत है, जिनमें 3 से ज्यादा कुत्ते ना हों। वो जानवर जो प्रॉपर्टी पर हों और गले में पट्टा ना हो, तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं, तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning, everyone. You're listening to WTOR 770 AM, your trusted source for news and information. Here comes your host, Ramanjeet Sidhu, with the current affairs. Everyone, you're listening to WTOR 770 AM, your trusted source for news and information. Here comes your host, Ramanjeet Sidhu, with the current affairs.
770 AM ke program, the current affairs, de naal hazir haan main, Ramanjeet Singh Sidhu. Te ajj de program di shuruaat karde haan, Voltaire nu yaad karde haan, kyunki eh statement ਅਜੇ ਤੱਕ ਜਿੱਥੇ ਵੀ ਸਾਡਾ ਜਿੰਨਾ ਕੁ ਵਿਕਾਸ ਹੋਇਆ ਮਨੁੱਖ ਦਾ, ਇਹ ਸਾਡੇ ਮੂਹਰੇ ਇੱਕ ਚੈਲੰਜ ਬਣੀ ਖੜੀ ਹੈ। ਸੋ ਅਜੇ ਵੀ ਮੈਨੂੰ ਲੱਗਦਾ ਕਿ ਕਈ ਦਹਾਕਿਆਂ ਤੱਕ, ਫੋਰ ਮੈਨੀ ਡੈਕੇਡਸ ਟੂ ਕਮ, ਅਸੀਂ ਇਸ ਦੇ ਉੱਤੇ ਸਾਨੂੰ ਵਾਜਬ ਤੌਰ ਦੇ ਉੱਤੇ ਅਮਲ ਕਰਨਾ ਚਾਹੀਦਾ। ਤੇ ਇਹ ਵੀ ਮੰਨਿਆ ਜਾ ਰਿਹਾ ਕਿ ਸ਼ਾਇਦ ਇਹ ਵੋਲਟੇਅਰ ਦੇ ਨਾਂ ਤੇ ਹੀ ਹੋਵੇ। ਸੋ ਆਈ ਐਮ ਨੋਟ ਸ਼ੋਰ, ਪਰ ਬੜੀ ਮਸ਼ਹੂਰ ਇਹ ਇੱਕ ਕੋਟੇਸ਼ਨ ਹੈ, ਆਈ ਡਿਸਐਗਰੀ ਵਿਦ ਵਟ ਯੂ ਸੇ but I will defend to the death your right to say it. ਅਸਹਿਮਤ ਹੋਣ ਦੀ ਕਪੈਸਿਟੀ ਸਾਨੂੰ ਆਪਣੇ ਵਿੱਚ ਪੈਦਾ ਕਰਨੀ ਪੈਂਦੀ ਔਰ ਪੈਦਾ ਕਰਨੀ ਚਾਹੀਦੀ ਵੀ ਹੈ। ਹੁਣ ਵੋਲਟੇਅਰ ਜਦੋਂ ਇਹ ਗੱਲ ਲਿਖਦੇ ਆ ਉਹ ਕਿਸੇ ਨੂੰ ਕਹਿ ਰਹੇ ਆ ਜਾਂ ਆਪਾਂ ਕਿਸੇ ਨੂੰ ਕਹੀਏ ਕਿ ਤੁਸੀਂ ਕਿਸੇ ਨਾਲ ਅਸਹਿਮਤ ਹੋ, ਠੀਕ ਹੈ ਤੁਸੀਂ ਆਪਣੀ ਅਸਹਿਮਤੀ ਰੱਖੋ, ਪਰ ਉਸ ਬੰਦੇ ਨੂੰ ਅਸਹਿਮਤ ਹੋਣ ਦਾ ਹੱਕ ਦੇਣਾ ਤੁਸੀਂ ਕਿ ਜੇ ਮੈਨੂੰ ਤੇਰੀ ਗੱਲ ਨਹੀਂ ਵੀ ਪਸੰਦ ਪਰ ਤੂੰ ਬੋਲ, ਔਰ ਤੇਰੇ ਬੋਲਣ ਦੇ ਹੱਕ ਨੂੰ ਹੱਕ ਬਜਾਨਬ ਰੱਖਣ ਵਾਸਤੇ ਮੈਂ ਕੋਈ ਵੀ ਕੁਰਬਾਨੀ ਕਰਨੀ ਪਿਆ। ਸਾਡੇ ਵਿੱਚ ਇਸੇ ਕਰਕੇ ਆਰਗੂਮੈਂਟਸ ਤਾਂ ਹੋ ਸਕਦੀਆਂ ਨੇ ਔਰ ਹੋ ਰਹੀਆਂ ਨੇ, ਟੀਵੀ ਦੇ ਉੱਪਰ ਵੀ ਬਹੁਤੀਆਂ ਬਹਿਸਾਂ ਦਿਖਾਈ ਦੇ ਰਹੀਆਂ ਨੇ, ਚਰਚਾ ਨਹੀਂ ਹੋ ਰਹੀ, ਡਿਸਕਸ਼ਨਸ ਨਹੀਂ ਹੋ ਰਹੀਆਂ। ਉਹ ਇਸੇ ਕਰਕੇ ਨਹੀਂ ਹੋ ਰਹੀਆਂ ਕਿ ਦੂਸਰੇ ਨੂੰ ਦਬਾਇਆ ਜਾ ਰਿਹਾ। ਔਰ ਕੱਲ ਰਾਤ ਮੈਂ ਕਿਤੇ ਕੁਝ ਚੀਜ਼ ਸੁਣਦਾ ਸੀ, ਮੈਂ ਉਹਦੇ ਤੇ ਥੋੜੀ ਜਿਹੀ ਹੋਰ ਰਿਸਰਚ ਕਰ ਲਾਂ ਔਰ ਬੜੀ ਭਿਆਨਕ ਇਹ ਗੱਲ ਮੈਨੂੰ ਪੜ੍ਹਨ ਨੂੰ ਮਿਲੀ ਕਿ ਦੁਨੀਆਂ ਦੇ ਵਿੱਚ ਡੈਮੋਕਰੇਸੀ ਦੇ ਅਹੁਦੇ ਦੇ ਹੇਠ ਸੋ ਕਾਲਡ ਪ੍ਰੋਜੈਕਟਡ ਡੈਮੋਕਰੇਸੀ ਦੇ ਨਾਂ ਤੇ ਡਿਕਟੇਟਰਸ਼ਿਪ ਵੱਧ ਰਹੀ ਹੈ। ਔਰ ਟੂ ਮਚ ਡੈਮੋਕਰੇਸੀ ਦੀ ਗੱਲ ਭਾਰਤ ਦੇ ਨੀਤੀ ਆਯੋਗ ਨੇ ਵੀ ਕਹੀ ਸੀ ਔਰ ਇਹ ਮੈਂ ਕੈਨੇਡਾ ਵਿਚ ਵੀ ਸੁਣੀ ਹੈ ਕਈ ਜਗ੍ਹਾ ਤੇ ਵੀ ਦੇਰ ਇਜ਼ ਅ ਪ੍ਰੋਬਲਮ ਆਫ ਟੂ ਮਚ ਆਫ ਡੈਮੋਕਰੇਸੀ, ਟੂ ਮਚ ਡੈਮੋਕਰੇਸੀ ਇਹਨਾਂ ਨੂੰ ਮਹਿਸੂਸ ਹੋਣ ਲੱਗ ਗਈ। ਇਹ ਕਿਉਂ ਮਹਿਸੂਸ ਹੋਣ ਲੱਗ ਗਈ ਔਰ ਸਾਰੀ ਦੁਨੀਆਂ ਦੇ ਅਰਥਚਾਰੇ ਵਿਚ ਔਰ ਸਿਆਸੀ ਜੀਵਨ ਦੇ ਵਿਚ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਤੇ ਕਹਿੰਦੇ ਆ ਕਿ 72% ਦੁਨੀਆਂ ਸਿੱਧੇ ਔਰ ਅਸਿੱਧੇ ਰੂਪ ਵਿਚ, ਬਹੁਤ ਹੀ ਵੈਸੇ ਅਸਿੱਧੇ ਰੂਪ ਵਿਚ ਹੈ, ਉਹ ਨਿਰੰਕੁਸ਼ ਰਾਜ ਸੱਤਾ ਡਿਕਟੇਟਰਸ਼ਿਪ ਦੇ ਹੇਠ ਆ ਰਹੀ ਹੈ, ਜਿੱਥੇ ਭਾਵਾਂ ਕਿ ਬੰਦੇ ਨੂੰ ਚੁਣ ਕੇ ਲਿਆਂਦਾ ਤੁਸੀਂ ਪਰ ਉਹਨਾਂ ਦਾ ਤੌਰ ਤਰੀਕਾ ਇਹੋ ਜਿਹਾ ਕਿ ਉਹਨਾਂ ਨੂੰ ਮੁੜ ਕੇ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਫੈਸਲੇ ਲੈਣ ਦੀ ਲੋੜ ਮਹਿਸੂਸ ਨਹੀਂ ਹੁੰਦੀ। ਉਹ ਅੰਨੇ ਵਾਹ ਇਸ ਤਰ੍ਹਾਂ ਦੇ ਫੈਸਲੇ ਕਰਦੇ ਤੁਰੇ ਜਾ ਰਹੇ ਨੇ ਕਿ ਲੋਕ ਲਗਾਤਾਰ ਇਸ ਪ੍ਰਬੰਧ ਦੇ ਵਿਚੋਂ ਮਨਫੀ ਹੋ ਰਹੇ ਨੇ। ਸੋ ਇਸ ਚੀਜ਼ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਕਿ ਇਹ ਜੇ ਡੈਮੋਕਰੇਸੀ ਦੀ ਹਾਲਤ ਦੁਨੀਆਂ ਭਰ ਚ ਪਤਲੀ ਹੋ ਰਹੀ ਹੈ, ਇੱਕ ਖਾਸ ਤਰ੍ਹਾਂ ਦੀ ਰਿਸਰਚ ਮੰਗਦੇ ਤੇ ਆਪਾਂ ਇਹਦੇ ਤੇ ਕਰਾਂਗੇ ਜ਼ਰੂਰ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਇੰਟਰੋ ਤੋਂ ਬਾਅਦ ਅਸੀਂ ਗਾਣਾ ਸੁਣਾਂਗੇ ਤੇ ਉਸ ਤੋਂ ਬਾਅਦ ਖ਼ਬਰਾਂ ਦਾ ਕੁਝ ਚਰਚਿਤ ਖ਼ਬਰਾਂ ਦੇ ਉੱਤੇ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਿਲ ਟ੍ਰਾਈ ਟੂ ਗੋ ਬਿਯੋਂਡ ਵਟ ਇਜ਼ ਬੀਂਗ ਪ੍ਰਿੰਟਡ, ਆਖਿਰ ਅਖਬਾਰਾਂ ਦੇ ਵਿਚ ਛਾਪ ਕੇ ਕੀ ਭੇਜਿਆ ਗਿਆ ਤੇ ਟੀਵੀ ਉੱਤੇ ਕੀ ਬਿਆਨ ਦਿੱਤੇ ਗਏ ਨੇ ਔਰ ਉਹ ਬੋਲੀ ਦੀ ਕਹਿਣੀ ਤੇ ਕਥਨੀ ਵਿਚ ਕਿੰਨਾ ਕੁ ਫਰਕ ਹੋ ਸਕਦਾ ਔਰ ਇਹਨਾਂ ਦੇ ਪਿਛਲੇ ਕਾਰਨਾਮਿਆਂ ਨੂੰ ਦੇਖਦੇ ਹੋਏ ਭਵਿੱਖ ਦੇ ਵਿਚ ਮੁਸਤਕਬਿਲ ਨੂੰ ਦੇਖਦਿਆਂ ਹੋਇਆਂ ਫਿਊਚਰ ਨੂੰ ਦੇਖਦਿਆਂ ਸੀ ਕਿਹੋ ਜਿਹੇ ਅਨੁਮਾਨ ਅੰਦਾਜ਼ੇ ਲਗਾ ਸਕਦੇ ਹਾਂ ਕਿ ਸਾਡੀ ਹੋਣੀ ਵਟ ਵੁੱਡ ਬੀ ਅਵਰ ਫੇਟ। ਸੋ ਇਹ ਰਹੇਗਾ ਸਾਡੇ ਪਹਿਲੇ ਘੰਟੇ ਦਾ ਪ੍ਰੋਗਰਾਮ, ਉਸ ਤੋਂ ਬਾਅਦ ਅਸੀਂ ਇੰਟਰਨੈਸ਼ਨਲ ਖ਼ਬਰਾਂ ਦਾ ਬੁਲੇਟਿਨ ਪੇਸ਼ ਕਰਾਂਗੇ ਤੇ ਫਿਰ ਉਸ ਤੋਂ ਅਗਲੇ ਹਿੱਸੇ ਵਿਚ ਮੇਰੇ ਨਾਲ ਪੰਜਾਬ ਤੋਂ ਜਰਨਲਿਸਟ ਸੁਰਿੰਦਰ ਪਾਲ ਜੀ ਜੁੜਨਗੇ। ਕਈ ਖਾਸ ਮੁੱਦੇ ਪੰਜਾਬ ਦੇ ਨਾਲ ਜੁੜੇ ਹੋਏ ਮੂਹਰੇ ਆ ਰਹੇ ਨੇ, ਉਹਨਾਂ ਦੇ ਉੱਤੇ ਚਰਚਾ ਕਰਾਂਗੇ ਤੇ ਫਿਰ ਵਿਚ ਰਹਿੰਦਾ ਸਮੇਂ ਦੇ ਵਿਚ ਕਿਸੇ ਨਾ ਕਿਸੇ ਖ਼ਬਰ ਨੂੰ ਜੋੜ ਕੇ ਉਹਦੇ ਨਾਲ ਟਿੱਕਾ ਟਿੱਪਣੀ ਕਰਦੇ ਹਾਂ। ਅਸੀਂ ਆਪਣਾ ਇਹ 2 ਘੰਟਿਆਂ ਦਾ ਸਫ਼ਰ 10 ਵਜੇ ਜਾ ਕੇ ਸਮਾਪਤ ਕਰਾਂਗੇ। ਸੋ ਇਸ ਰੂਪ ਰੇਖਾ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਦੇਵ ਆਨੰਦ ਸਾਹਿਬ ਦੇ ਉੱਪਰ ਸ਼ੂਟ ਕੀਤਾ ਗਿਆ ਬੜਾ ਪੁਰਾਣਾ ਇਹ ਗੀਤ ਹੈ, ਬਟ ਆਈ ਥਿੰਕ ਯੂ ਵੁੱਡ ਇੰਜੋਏ ਇਟ। ਪਹਿਲਾਂ ਸੁਣਦੇ ਹਾਂ ਇਹ ਗੀਤ।
ਆਖੋਂ ਮੇਂ ਹਮ ਤੁਮ ਹੋ ਗਏ ਦੀਵਾਨੇ,
ਬਾਤੋਂ ਬਾਤੋਂ ਮੇਂ ਦੇਖੋ ਬਨ ਗਏ ਅਫਸਾਨੇ,
ਆਖੋਂ ਆਖੋਂ ਮੇਂ ਹਮ ਤੁਮ ਹੋ ਗਏ
ਕਹਾ
गए दीवाने। हम अजनबी थे तुमसे पराए, एक दूसरे के दिल में समाए। हम और तुम ये मोहब्बत कैसे हो गई, हम तुम जाने नहीं जाने।
You're listening to WTUR 770 AM, your trusted source for news and information. Here comes your host, Ramanjit Sidhu, with the current affairs.
सोडी फर्नीचर हर घर की पहचान बन चुकी है।
वो फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर बढ़िया क्वालिटी ते डिस्काउंटेड प्राइस से मिल जाता। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। आज हम जंगली हयात को खाना खिलाने पर बात करेंगे। ब्रैम्पटन में जंगली हयात को खाना खिलाना सख्ती से मना है। जानवरों को खाना फराहम ना करें और ना ही खाना बाहर छोड़ें, और अपने गार्बेज बिन्स को गैराज या शेड के अंदर रखें, और अपने ग्रीन बिन्स को फूड वेस्ट के लिए इस्तेमाल करें। मजीद मालूमात के लिए brampton.ca/animalservices पर विजिट करें।
काश घर पैसे भेजना आसान ते सुखाला हुंदा। सीआईबीसी ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसी प्यार दा सुनेहा भेजना होवे तां $0 सीआईबीसी ट्रांसफर फी राही अपने प्यारियां नूं उसे दिन कैश पिकअप सुविधा राही भेजो। वधेरी जानकारी लई cibc.com/cashpickup ते जाओ। शर्तां अते सीआईबीसी फॉरन एक्सचेंज रेट्स लागू। सीआईबीसी, एंबिशंस मेड रियल।
Learn to drive safely and confidently. Professional driving lessons with HT Driving School in Brampton. अगर eligible हैं तो सिर्फ 7 दिनों में G या G2 license लें। MTO approved instructors, early road test arrangements, high passing role, pick up, drop off, male and female instructors. और हाँ, साथ में लें insurance discount certificate. गाड़ी चलाना सीख लेना इतना मुश्किल नहीं जितना सही तौर पर गाड़ी चलाना है। मजीद मालूमात के लिए कॉल HT Driving School 6477665398।
सर्दियां ते बर्फबारी दे मौके ते जरूरी हदायतां बर्फबारी विच सड़क ते पार्किंग गैर कानूनी है, ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋਅ ਪਲੋਅਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
घर लेना हो या फिर लिस करना हो, आरफा मुजफ्फर को कॉल करो।
इन्वेस्टमेंट करने का घर हो इरादा,
आरफा मुजफ्फर को कॉल करो।
नाम जिसे आप जानते हैं, आवाज जिसे आप पहचानते हैं।
जी जनाब, अस्सलाम वालेकुम।
रियल एस्टेट की किसी भी जरूरत के लिए आरिफा मुजफ्फर को कॉल करो 6478986245। सिटीस्केप रियल एस्टेट की
आरिफा मुजफ्फर को कॉल करो।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਪੰਜਾਬ ਟੂਰਿਜ਼ਮ ਦੇ ਬਾਰੇ ਗੱਲ ਕਰਾਂਗੇ। ਮੁੱਖ ਕੇਂਦਰ ਪੰਜਾਬ ਨੂੰ ਰੱਖਾਂਗੇ, ਪਰ ਜਿਹੜੇ ਮੇਰੇ ਗੈਸਟ ਨੇ ਉਨ੍ਹਾਂ ਦਾ ਤਜਰਬਾ ਪੂਰੇ ਭਾਰਤ ਨਾਲ ਜੁੜਿਆ, ਤੇ ਸਿਰਫ ਭਾਰਤ ਨਾਲ ਟੂਰਿਜ਼ਮ ਦੇ ਐਂਗਲ ਤੋਂ ਹੀ ਨਹੀਂ, ਬਾਕੀ ਜੇਕਰ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਉਹਦੇ ਉੱਤੇ ਵੀ ਅਸੀਂ ਗੱਲਾਂ ਬਾਤਾਂ ਆਉਂਦੇ ਸਮੇਂ ਦੇ ਵਿੱਚ ਕਰਾਂਗੇ। ਸੋ ਵਕਤ ਹੈ ਹੁਣ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਲਈ ਅਸੀਂ ਅਲਕਾ ਕਪੂਰ ਜੀ ਨੂੰ ਪ੍ਰੋਗਰਾਮ ਚ ਬੁਲਾ ਰਹੇ ਹਾਂ, ਤੇ ਇਹ ਚੰਡੀਗੜ੍ਹ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਨੇ। 18 ਸਾਲਾਂ ਤੋਂ ਪ੍ਰਾਈਵੇਟ ਤੇ ਗਵਰਨਮੈਂਟ ਸੈਕਟਰ ਦੇ ਨਾਲ ਮਿਲ ਕੇ ਇਨ੍ਹਾਂ ਨੇ ਕੰਮ ਕੀਤਾ ਇਨ ਦਾ ਫੀਲਡ ਆਫ ਕਲਚਰ, ਟੂਰਿਜ਼ਮ, ਟਰੈਵਲ, ਟਰੇਡ ਐਂਡ ਹੋਸਪਿਟੈਲਿਟੀ, ਮਾਰਕੀਟਿੰਗ ਤੇ ਬਿਜ਼ਨਸ ਡਿਵੈਲਪਮੈਂਟਸ। ਸੋ ਬਾਕੀ ਗੱਲਾਂ ਕਹਿਣ ਦਾ ਕੋਈ ਫਾਇਦਾ ਨਹੀਂ ਹੋ ਗਿਆ, ਕਿਉਂਕਿ ਗੈਸਟ ਜਦੋਂ ਬੋਲਣਾ ਸ਼ੁਰੂ ਕਰਨਗੇ ਉਦੋਂ ਤੁਹਾਨੂੰ ਵੀ ਇਨ੍ਹਾਂ ਚੀਜ਼ਾਂ ਦਾ ਇਲਮ ਹੋ ਜਾਏਗਾ। ਅਲਕਾ ਜੀ, ਵੈਰੀ ਵਾਰਮ ਵੈਲਕਮ ਔਨ 770 ਰੇਡੀਓ AM।
770 AM ਟੋਰਾਂਟੋ ਰੇਡੀਓ ਦੇ ਲਿਸਨਰਸ ਨੂੰ ਮੈਂ ਗੁੱਡ ਮਾਰਨਿੰਗ ਕਹਿਣਾ ਚਾਹੁੰਦੀ ਹਾਂ ਤੇ ਮੈਂ ਆਪਣੇ ਬਾਰੇ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਮੈਂ ਆਪਣਾ ਮੈਂ ਬੋਰਨ ਚੰਡੀਗੜ੍ਹ ਬੋਰਨ ਹਾਂ ਤੇ ਮੈਂ ਆਪਣਾ ਕਰੀਅਰ ਸ਼ੁਰੂ ਕੀਤਾ ਬੈਂਕਿੰਗ ਸੈਕਟਰ ਚ 18 ਸਾਲ ਪਹਿਲੇ ਤੇ 7-8 ਸਾਲ ਤੱਕ ਬੈਂਕਿੰਗ ਕਲਚਰ ਤੋਂ ਬਾਅਦ ਉਦੋਂ ਮੈਨੂੰ ਓਪਰਚੁਨਿਟੀ ਮਿਲੀ ਕਲਚਰ ਡਿਪਾਰਟਮੈਂਟ ਚ ਕੰਮ ਕਰਨ ਦੀ ਤੇ ਮੈਂ ਆਪਣਾ ਪਹਿਲਾ ਮੇਰਾ ਜਿਹੜਾ ਕਲਚਰ ਦੇ ਰਿਲੇਟਡ ਪ੍ਰੋਜੈਕਟ ਸੀਗਾ ਉਹ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਨਾਲ ਸੀਗਾ। ਉੱਥੇ ਜਿਹੜਾ ਸਟੇਟ ਪ੍ਰੋਜੈਕਟਡ ਆਪਣੇ ਮਿਊਜ਼ੀਅਮ ਜਿਹੜੇ ਹੈਗੇ ਨੇ ਪੰਜਾਬ ਦੇ ਉਹਨਾਂ ਨੂੰ ਡਾਕੂਮੈਂਟੇਸ਼ਨ ਕਰਨ ਦਾ ਮੌਕਾ ਮੈਨੂੰ ਮਿਲਿਆ ਤੇ ਉਹਦੇ ਚ ਅਸੀਂ ਬਿਕੋਜ਼ ਜਾਣਕਾਰ ਹੋਵੋਗੇ ਕਿ ਪੰਜਾਬ ਚ ਸਮਗਲਿੰਗ ਕਾਫੀ ਹੁੰਦੀ ਸੀਗੀ ਆਲ ਓਵਰ ਇੰਡੀਆ ਆਰਟੀਫੈਕਟਸ ਦੀ ਤੇ ਗਵਰਨਮੈਂਟ ਆਫ ਇੰਡੀਆ ਨੇ ਇਹ ਉਪਰਾਲਾ ਰੱਖਿਆ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਸਟਾਰਟ ਕਰੀਏ ਪ੍ਰੋਜੈਕਟ ਤਾਂ ਕਿ ਡਾਕੂਮੈਂਟੇਸ਼ਨ ਚ ਪ੍ਰੋਟੈਕਟ ਕਰੀਏ ਅਸੀਂ ਆਪਣੇ ਆਰਟੀਫੈਕਟਸ ਤੇ ਇਹ ਪ੍ਰੋਜੈਕਟ ਅਸੀਂ ਸ਼ੁਰੂ ਕੀਤਾ।
ਰਾਈਟ, ਸੋ ਪਹਿਲੀ ਗੱਲ ਤਾਂ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਹੈ ਕਿ ਪੰਜਾਬ ਦੇ ਵਿੱਚ ਵੈਸੇ ਹੀ ਕਲਾਕ੍ਰਿਤਾਂ ਜਾਂ ਕੋਈ ਇਤਿਹਾਸਿਕ ਇਮਾਰਤਾਂ ਆਰਟੀਫੈਕਟਸ ਉਹਨਾਂ ਦੀ ਕਦੇ ਗੱਲਬਾਤ ਨਹੀਂ ਹੁੰਦੀ, ਪਰ ਜੇ ਕਦੇ ਕੋਈ ਚੀਜ਼ ਦਾ ਪਤਾ ਵੀ ਲੱਗਦਾ ਹੈ ਤਾਂ ਉਹਦੇ ਵਿੱਚ ਚੋਰੀ ਹੋਣ ਦੀਆਂ ਗੱਲਾਂ ਤੱਕ ਅਸੀਂ ਆਉਂਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਦੇਖੀਏ ਕਿ ਜੇ ਅਸੀਂ ਪੰਜਾਬ ਨੂੰ ਇੱਕ ਟੂਰਿਸਟ ਦੀ ਨਜ਼ਰਾਂ ਨਾਲ ਵੇਖਣਾ ਹੋਵੇ, ਜਿਹੜੇ ਕਿ ਬਹੁਤ ਘੱਟ ਚਾਂਸਸ ਲੱਗਦੇ ਆ ਜਦੋਂ ਅਸੀਂ ਦਿੱਲੀ ਏਅਰਪੋਰਟ ਦੇ ਉੱਪਰ ਇੱਕ ਬਾਹਰੋਂ ਆਉਂਦੇ ਹਾਂ ਤਾਂ ਰਾਜਸਥਾਨ ਦੀਆਂ, ਕੇਰਲ ਦੀਆਂ ਤੇ ਹੋਰ ਭਾਰਤ ਦੀਆਂ ਉੱਥੇ ਤਸਵੀਰਾਂ ਲੱਗੀਆਂ ਹੁੰਦੀਆਂ, ਜਿਹਨੂੰ ਅਤੁੱਲਯ ਭਾਰਤ ਜਾਂ ਇਨਕ੍ਰੈਡੀਬਲ ਇੰਡੀਆ ਦੀ ਗੱਲ ਕਰੀਏ। ਤੇ ਜੇ ਪੰਜਾਬ ਦਾ ਜ਼ਿਕਰ ਆਉਂਦਾ ਤਾਂ ਸਾਨੂੰ ਧਾਰਮਿਕ ਐਂਗਲ ਤੋਂ ਜਾਂ ਦਰਬਾਰ ਸਾਹਿਬ ਦੀ ਗੱਲ ਆ ਜਾਂਦੀ ਹੈ, ਜਿਹਨੂੰ ਅਸੀਂ ਗੋਲਡਨ ਟੈਂਪਲ ਵੀ ਕਹਿ ਦਿੰਦੇ ਹਾਂ। ਇੱਕ ਵੱਡੀ ਚੀਜ਼ ਉਹੀ ਵਿਖਾਈ ਦਿੰਦੀ ਹੈ ਤੇ ਲੱਗਦਾ ਹੁੰਦਾ ਕਿ ਪੰਜਾਬ ਦੇ ਵਿੱਚ ਟੂਰਿਜ਼ਮ ਦੇ ਪੱਖੋਂ ਕੋਈ ਬਹੁਤੀ ਖਿੱਚ ਵਾਲੀਆਂ ਚੀਜ਼ਾਂ ਹੈ ਨਹੀਂ, ਤੇ ਇਹਦੇ ਬਾਰੇ ਫਿਰ ਤੁਸੀਂ ਕੀ ਕਹੋਗੇ? ਪਹਿਲਾਂ
ਮੈਂ ਤਾਂ ਇਹ ਕਹਿਣਾ ਚਾਹਾਂਗੀ ਕਿ ਟਾਈਮ ਚੇਂਜ ਹੋ ਗਿਆ ਹੈ, ਚੀਜ਼ਾਂ ਵੀ ਚੇਂਜ ਹੋ ਗਈਆਂ, ਡਿਵੈਲਪਮੈਂਟ ਵੀ ਬਹੁਤ ਹੋਈ ਹੈ ਪੰਜਾਬ ਚ ਤੇ ਹੁਣ ਮੈਨੂੰ ਲੱਗਦਾ ਕਿ ਲੋਕਾਂ ਨੇ ਪੰਜਾਬ ਜਦੋਂ ਆਉਂਦੇ ਨੇ ਉਹਨਾਂ ਦੀ ਐਕਸਪੈਕਟੇਸ਼ਨ ਵੀ ਜ਼ਿਆਦਾ ਹੈ ਤੇ ਕਾਫੀ ਚੀਜ਼ਾਂ ਦੇਖਣ ਲਈ ਹੈਗੇ ਹੈ। ਤੁਸੀਂ ਅਗਰ ਅੰਮ੍ਰਿਤਸਰ ਦੀ ਗੱਲ ਕਰਦੇ ਹੋ ਤੇ ਨੋ ਡਾਊਟ ਕਿ ਬੰਦਾ ਜਦੋਂ ਆਉਂਦਾ ਹੈ ਤੇ ਉਹਦੀ ਫਸਟ ਹੁੰਦਾ ਕਿ ਅਸੀਂ ਗੋਲਡਨ ਟੈਂਪਲ ਜਾਣਾ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਆਉਂਦੇ ਹਾਂ ਤੇ ਉੱਥੇ ਪਰ ਡੇ ਫੁੱਟਫਾਲ ਤਕਰੀਬਨ 1 ਲੱਖ ਪਿਲਗ੍ਰਿਮ ਆਉਂਦਾ ਹੈ ਹਰ ਦਿਨ, ਮਤਲਬ ਇਹ ਸਟੈਟਸ ਰਿਕਾਰਡ ਹੈ ਪੰਜਾਬ ਗਵਰਨਮੈਂਟ ਦਾ। ਤੇ ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਨੇ ਕਾਫੀ ਹੋਰ ਵੀ ਇਨੀਸ਼ੀਏਟਿਵ ਲਿੱਤੇ ਨੇ ਤੇ ਹੁਣ ਜਿਹੜੀ ਅੰਮ੍ਰਿਤਸਰ ਹੈਗੀ ਹੈ ਉਹ ਕਮ ਸੇ ਕਮ 3 ਨਾਈਟ ਦੀ ਡੈਸਟੀਨੇਸ਼ਨ ਬਣ ਗਈ ਹੈ ਤੇ ਜਦੋਂ ਅਸੀਂ ਗੱਲ ਕਰੀਏ ਅੰਮ੍ਰਿਤਸਰ ਦੀ ਤੇ ਉਹਦੇ ਚ ਗੋਲਡਨ ਟੈਂਪਲ ਤੋਂ ਬਾਅਦ ਜਲਿਆਂਵਾਲਾ ਬਾਗ ਇੱਕ ਹੋਰ ਇੱਕ ਹਿਸਟੋਰਿਕ ਜਗ੍ਹਾ ਹੈ ਜਿਹੜੇ ਕਿ ਸਾਰੇ ਲੋਕਾਂ ਨੂੰ ਪਤਾ ਹੈ ਤੇ ਉਹ ਜਾਣਨਾ ਚਾਹੁੰਦੇ ਨੇ। ਤੇ ਥਰਡ ਜਿਹੜਾ ਬਹੁਤ ਇੰਪੋਰਟੈਂਟ ਹੈਗਾ ਹੈ ਉਹ ਹੈਗਾ ਅਟਾਰੀ ਬਾਰਡਰ, ਵਾਹਗਾ ਅਟਾਰੀ ਬਾਰਡਰ ਦੇ ਨਾਂ ਤੇ ਮਸ਼ਹੂਰ ਹੈ ਅਟਾਰੀ ਵਿਲੇਜ ਜਿਹੜਾ ਇੰਡੀਆ ਚ ਹੈਗਾ ਤੇ ਵਾਹਗਾ ਜਿਹੜਾ ਹੈਗਾ ਉਹ ਪਾਕਿਸਤਾਨ ਚ ਹੈਗਾ ਤੇ ਉਹ ਇੱਕ ਅਟ੍ਰੈਕਸ਼ਨ ਬਹੁਤ ਵੱਡੀ ਰਹਿੰਦੀ ਹੈ। ਇਨੀਸ਼ਲੀ ਲੋਕੀ ਇਨ ਤਿੰਨਾਂ ਲੋਕੇਸ਼ਨ ਤੇ ਹੀ ਜਾਂਦੇ ਸੀਗੇ ਪਰ ਹੁਣ ਇੱਕ ਹੋਰ ਨਵਾਂ ਬਹੁਤ ਇੰਪੋਰਟੈਂਟ ਮਿਊਜ਼ੀਅਮ ਖੁੱਲਿਆ ਉੱਥੇ, ਪਾਰਟੀਸ਼ਨ ਮਿਊਜ਼ੀਅਮ। ਇਹ ਵਰਲਡ ਦਾ ਪਹਿਲਾ ਮਿਊਜ਼ੀਅਮ ਹੈ ਜਿਹੜਾ ਪਾਰਟੀਸ਼ਨ ਤੇ ਬਣਿਆ ਹੈਗਾ, ਜਿਹੜਾ 1947 ਦੀ ਪਾਰਟੀਸ਼ਨ ਹੋਈ ਸੀ ਇੰਡੀਆ ਦੀ ਇਹ ਉਹਦੇ ਰਿਲੇਟਡ ਹੈਗਾ ਤੇ ਇਹ ਬਹੁਤ ਹੀ ਵਧੀਆ ਮਿਊਜ਼ੀਅਮ ਬਣਿਆ ਹੈ, ਗਵਰਨਮੈਂਟ ਆਫ ਪੰਜਾਬ ਨੇ ਖੋਲਿਆ ਅੰਡਰ ਪੀਪੀਵੀ ਪ੍ਰੋਜੈਕਟ। ਉਹਤੋਂ ਇਲਾਵਾ ਇੱਕ ਹੈ ਗੋਬਿੰਦਗੜ੍ਹ ਫੋਰਟ, ਇਹ ਗੋਬਿੰਦਗੜ੍ਹ ਫੋਰਟ ਜਿਹੜਾ ਹੈਗਾ ਇਹ ਵੀ ਬਹੁਤ ਹੀ ਇੰਪੋਰਟੈਂਟ ਹੈਗਾ। ਇੱਥੇ ਐਕਟੀਵਿਟੀਜ਼ ਕਾਫੀਆਂ ਨੇ, ਇੱਥੇ ਗੱਤਕਾ ਦਿਖਾਇਆ ਜਾਂਦਾ ਹੈ, ਇੱਥੇ 3D ਸਾਊਂਡ ਐਂਡ ਲਾਈਟ ਸ਼ੋ ਹੁੰਦਾ ਹੈਗਾ ਤੇ ਇਹ ਈਵਨਿੰਗ ਚ ਪੋਸੀਬਲੀ ਟੂਰਿਸਟ ਜਾਣਾ ਪਸੰਦ ਕਰਦੇ ਨੇ। ਇਹ ਤੋਂ ਇਲਾਵਾ ਦੁਰਗਿਆਨਾ ਟੈਂਪਲ ਹੋ ਗਿਆ, ਉਹ ਵੀ ਕਾਫੀ ਇੰਪੋਰਟੈਂਟ ਲੋਕੇਸ਼ਨ ਹੈਗੀ ਹੈ, ਕਾਫੀ ਟੂਰਿਸਟ ਹਿੰਦੂ ਰਿਲੀਜਨ ਚ ਕਾਫੀ ਉਹਦੀ ਮਾਨਤਾ ਹੈਗਾ ਤੇ ਲੋਕੀ ਉੱਥੇ ਜਾਂਦੇ ਨੇ। ਇਹ ਤੋਂ ਇਲਾਵਾ ਇੱਕ ਕਾਫੀ ਲੋਕਾਂ ਨੂੰ ਨਹੀਂ ਪਤਾ ਕਿ ਲਵ ਕੁਸ਼ ਜਿਹੜੇ ਸੀਗੇ ਜਿਹੜੀ ਸਾਡੀ ਹਿਸਟਰੀ ਹੈ ਲਾਰਡ ਰਾਮਾ ਤੋਂ, ਹਾਂਜੀ, ਤੇ ਲਵ ਕੁਸ਼ ਜੀ ਜਿਹੜੇ ਸੀਗੇ ਉਹਨਾਂ ਜਨਮ ਅੰਮ੍ਰਿਤਸਰ ਚ ਹੋਇਆ ਸੀਗਾ ਤੇ ਉਦੋਂ ਉਹ ਤੇ ਜਿਹੜਾ ਹੈਗਾ ਰਾਮ ਤੀਰਥ ਬਣਿਆ ਹੋਇਆ, ਸ੍ਰੀ ਵਾਲਮੀਕਿ ਤੀਰਥ ਸਥਲ ਹੈਗਾ ਜਿਹੜਾ ਅੰਮ੍ਰਿਤਸਰ ਚ ਹੀ ਹੈਗਾ ਤੇ ਇਹ ਵੀ ਬਹੁਤ ਇੰਪੋਰਟੈਂਟ ਹੈ, ਇਹਦੇ ਚ ਵੀ ਕਾਫੀ ਟੂਰਿਸਟ ਜਾਂਦੇ ਹੈ ਇੱਥੇ। ਉਸ ਤੋਂ ਇਲਾਵਾ ਇੱਕ ਹੈਗਾ ਸਾਡਾ ਪਿੰਡ, ਸਾਡਾ ਪਿੰਡ ਇੱਕ ਹਿਸਟੋਰਿਕ ਇੱਕ ਆਪਣੀ ਜਿਵੇਂ ਸਾਡਾ ਹੈਰੀਟੇਜ ਵਿਲੇਜ ਹੁੰਦਾ, ਵਿਲੇਜ ਲਾਈਫ, ਰੂਰਲ ਲਾਈਫ ਜਿਹੜੀ ਲੋਕਾਂ ਨੂੰ ਪਤਾ, ਲਾਈਕ ਅਸੀਂ ਤਾਂ ਜਿਹੜੇ ਪਿੰਡ ਚ ਰਹੇ ਨੇ ਉਹਨਾਂ ਨੂੰ ਪਤਾ ਹੈਗਾ ਬਟ ਜਿਹੜੀ ਜਨਰਲ ਪਬਲਿਕ ਹੈ ਆਲ ਓਵਰ ਇੰਡੀਆ ਤੋਂ ਆਉਂਦੀ ਹੈ ਜਾਂ ਬਾਹਰ ਦੇਸ਼ਾਂ ਤੋਂ ਆਉਂਦੀ ਹੈ ਤੇ ਉਹਦੇ ਲਈ ਇੱਕ ਬਹੁਤ ਹੀ ਵਧੀਆ ਐਕਸਪੀਰੀਅੰਸ ਰਹਿੰਦਾ ਜਿਹਦੇ ਚ ਉਹ ਪਿੰਡ ਦੀ ਲਾਈਫ ਜਿਹੜੀ ਹੁੰਦੀ ਹੈ ਉਹ ਦੇਖ ਸਕਦੇ ਨੇ ਤੇ ਬਹੁਤ ਹੀ 12 acres ਚ ਬਣਿਆ ਹੋਇਆ ਇਹ ਹੈਗਾ ਹੈਰੀਟੇਜ ਵਿਲੇਜ ਬਣਿਆ ਸਾਡਾ ਪਿੰਡ। ਇਹ ਵੀ ਗਵਰਨਮੈਂਟ ਆਫ ਪੰਜਾਬ ਦਾ ਇਨੀਸ਼ੀਏਟਿਵ ਹੈਗਾ ਤੇ ਇਹ ਵੀ ਬਹੁਤ ਹੀ ਵਧੀਆ ਹੈ। ਇਹਦੇ ਚ ਤੁਹਾਨੂੰ ਮੱਕੀ ਦੀ ਰੋਟੀ, ਸਰਸੋਂ ਦਾ ਸਾਗ ਐਕਸਪੀਰੀਅੰਸ, ਤੁਹਾਨੂੰ ਪੁਰਾਣੇ ਖੇਡ ਜਿਹੜੇ ਹੈਗੇ ਨੇ ਪੰਜਾਬ ਦੇ ਉਹਦਾ ਐਕਸਪੀਰੀਅੰਸ ਤੇ ਭੰਗੜਾ ਗਿੱਧਾ ਜਿਹੜਾ ਸਾਡਾ ਕਲਚਰ ਹੈ ਉਹਦਾ ਐਕਸਪੀਰੀਅੰਸ, ਤੁਹਾਡੀ ਜਿਹੜਾ ਅਟਾਇਰ ਹੈਗਾ ਫੁਲਕਾਰੀ ਇਨਲੇ ਵਰਕ ਉਹ ਸਾਰਾ ਕੁਛ ਇੱਕ ਹੀ ਪੈਕੇਜ ਜਿਹੜਾ ਹੁੰਦਾ ਉਹਦੇ ਚ ਦਰਸਾਇਆ ਗਿਆ ਹੈ ਤੇ ਇਹ ਇੱਕ ਬਹੁਤ ਹੀ ਵਧੀਆ ਜਗ੍ਹਾ ਹੈ ਜੋ ਲੋਕੀ ਹੁਣ ਆਉਂਦੇ ਹੈ ਮਿਸ ਨਹੀਂ ਕਰਦੇ, ਕਾਫੀ ਇੱਥੇ ਵੀ ਟੂਰਿਸਟ ਆਉਂਦਾ ਹੈ।
ਰਾਈਟ, ਅੱਛਾ ਅਲਕਾ ਜੀ, ਥੋੜਾ ਜਿਹਾ ਮੈਂ ਪਿਛਲੀ ਇੱਕ ਤੁਹਾਡੀ ਜਿਹੜੀ ਗੱਲ ਹੈ ਨਾ ਉਹਦੇ ਵਿੱਚ ਇੱਕ ਗੱਲ ਦੀ ਇਲੈਬੋਰੇਸ਼ਨ ਚਾਹੁੰਦਾ ਸੀ, ਤੁਸੀਂ ਮਿਊਜ਼ੀਅਮ ਆਫ ਪਾਰਟੀਸ਼ਨ ਦੀ ਗੱਲ ਕੀਤੀ ਹੈ। ਪਾਰਟੀਸ਼ਨ ਤਾਂ ਦੁਨੀਆ ਵਿੱਚ ਬਹੁਤ ਹੋਏ ਪਰ ਜਿਹੜਾ ਇੰਡੋ ਪਾਕ ਵਾਲਾ ਹੈ ਉਹਦੀ ਆਪਣੀ ਹੀ ਇੱਕ ਤਰ੍ਹਾਂ ਦਾ ਸਿਗਨੀਫਿਕੈਂਸ ਹੈ। ਨੋ ਡਾਊਟ ਵੀ ਆਰ ਪੰਜਾਬੀ ਪੀਪਲ, ਹਨਾ, ਵੀ ਆਰ ਸਪੀਕਿੰਗ ਦਾ ਸੇਮ ਲੈਂਗੁਏਜ ਤੇ ਇੱਕ ਤਾਂ ਉਹ ਚੀਜ਼ ਹੈ ਹੀ ਹੈ ਜਿਹਦੇ ਨਾਲ ਸਾਡੀ ਡਾਇਰੈਕਟ ਪ੍ਰੋਕਸੀਮਿਟੀ ਬਣਦੀ ਹੈ, ਪਰ ਉਹਦਾ ਇੱਕ ਮੈਗਨੀਟਿਊਡ ਵੀ ਬਹੁਤ ਜ਼ਿਆਦਾ ਵੱਡਾ ਸੀ, ਲੱਖਾਂ ਕਰੋੜਾਂ ਤੱਕ ਉਹਦਾ ਇੰਪੈਕਟ ਗਿਆ ਲੋਕਾਂ ਦਾ। ਅੱਜ ਵੀ ਉਹਦੀਆਂ ਪੈਂਗਸ, ਉਹਦਾ ਦੁੱਖ ਦਰਦ ਅਸੀਂ ਸਹਿੰਦੇ ਹਾਂ, ਮਹਿਸੂਸ ਕਰਦੇ ਹਾਂ ਤੇ ਪਾਕਿਸਤਾਨ ਵਾਲੇ ਪਾਸੇ ਦਾ ਤਾਂ ਨਹੀਂ ਪਤਾ ਪਰ ਦੋਨੇ ਪਾਸੇ ਦੇ ਪੰਜਾਬੀ ਇਹ ਜ਼ਰੂਰ ਵੇਖਣਾ ਚਾਹੁੰਗੇ ਕਿ ਉਹਦੀ ਪ੍ਰੈਜੈਂਟੇਸ਼ਨ ਕਿਹੋ ਜਿਹੀ ਹੈ। ਸੋ ਕੈਨ ਯੂ ਟੈਲ ਮੀ ਅਬਾਊਟ ਦੀ ਡਿਟੇਲਸ ਆਫ ਦਿਸ ਪ੍ਰੋਜੈਕਟ, ਦੀ ਮੈਗਨੀਟਿਊਡ, ਕਿ ਕਿੰਨਾ ਵੱਡੀ ਜਗ੍ਹਾ ਚ ਕਿਸ ਤਰ੍ਹਾਂ ਦੀ ਬਿਲਡਿੰਗ ਬਣੀ ਔਰ ਉੱਥੇ ਕੀ ਦੇਖਣ ਨੂੰ ਮਿਲਦਾ, ਗਿਵ ਅਸ ਸਮ ਆਈਡੀਆ। ਜਿਹੜਾ ਬੰਦਾ ਦੂਰ ਬੈਠਾ ਜੇ ਉਹਨੇ ਆਡੀਓ ਤੋਂ ਰੇਡੀਓ ਤੋਂ ਤੁਹਾਡੇ ਨਾਲ ਸੁਣੇ ਹੋਵੇ ਇਨਫੋਰਮੇਸ਼ਨ ਇਸ ਬਾਰੇ, ਤਾਂ ਉਹ ਕਿਵੇਂ ਜਾਣਕਾਰੀ ਲੈ ਸਕਦਾ ਕਿ ਉਹਨੂੰ ਲੱਗੇ ਕਿ ਮੈਂ ਜ਼ਰੂਰ ਜਾ ਕੇ ਵੇਖਾਂ?
ਇਹ ਜਿਹੜਾ ਪਾਰਟੀਸ਼ਨ ਮਿਊਜ਼ੀਅਮ ਹੈ ਇਹ ਟਾਊਨ ਹਾਲ ਚ ਹੈਗਾ, ਟਾਊਨ ਹਾਲ ਕਲੋਨੀਅਲ ਬਿਲਡਿੰਗ ਹੈ ਅੰਮ੍ਰਿਤਸਰ ਦੀ ਜਿਹਦੇ ਚ ਇਹ ਬਣਾਇਆ ਗਿਆ ਹੈ ਤੇ ਇਹ 4-5 ਸੈਕਸ਼ਨ ਚ ਡਿਵਾਈਡਿਡ ਹੈਗਾ ਜਿਹਦੇ ਚ ਫਰੋਮ ਦਾ ਵੈਰੀ ਬਿਗਨਿੰਗ ਆਫ ਪਾਰਟੀਸ਼ਨ ਦੀ ਸਟੋਰੀਜ ਜਿਹੜੇ ਲੋਕੀ ਸੀਗੇ ਉੱਥੇ, ਯੂ ਨੋ, ਜਿਨ੍ਹਾਂ ਨੇ ਐਕਸਪੀਰੀਅੰਸ ਕੀਤਾ ਉਹਨਾਂ ਦੀ ਵੀਡੀਓ ਕਾਨਫਰੰਸਿਸ ਵੀਡੀਓ ਸ਼ੇਅਰ ਕੀਤੀਆਂ ਗਈਆਂ ਨੇ ਵਿਦ ਪਿਕਟੋਰੀਅਲ ਫਾਰਮ ਤੇ ਉਹ ਇੱਕ ਤੁਹਾਨੂੰ ਇੱਕ ਨਾ ਐਰਾ ਚ ਲੈ ਕੇ ਜਾਂਦੀ ਹੈ ਕਿ ਪਹਿਲੇ ਕੀ ਹੋਇਆ, ਕਿਵੇਂ ਪਾਰਟੀਸ਼ਨ ਹੋਇਆ, ਮਤਲਬ ਪੂਰੀ ਜਿਹੜੀ ਸਟੋਰੀ ਲਾਈਨ ਹੈ ਉਹ ਪੂਰਾ ਉਹ ਮਿਊਜ਼ੀਅਮ ਤੁਹਾਨੂੰ ਡਿਪਿਕਟ ਕਰਦਾ ਉਹਦੇ ਚ, ਮਤਲਬ ਇਟ ਇਜ਼ ਡਿਵਾਈਡਿਡ ਇਨਟੂ ਡਿਫਰੈਂਟ ਫਾਰਮਸ where it showcases in a beautiful way about the partition, that how the people of both the areas, you know, have gone through that struggle. Yeah.
Right, ji. ਤੇ ਇੱਕ ਆਪਾਂ ਇਹਦੀ ਵੀ ਗੱਲ ਕਰ ਲਈਏ ਚੋਰੀ ਦੀ, ਪਰ ਉਸ ਤੋਂ ਪਹਿਲਾਂ ਮੈਂ ਇੱਕ ਵਾਰੀ ਨਾ ਜਦੋਂ ਲਾਸਟ ਟਾਈਮ ਵੀ ਇੰਡੀਆ ਆਇਆ ਤਾਂ ਮੇਰੇ ਕਈ ਫਰੈਂਡਸ ਨੇ ਮੈਨੂੰ ਦੱਸਿਆ, ਆਪਾਂ ਹੜੱਪਾ ਦੀ ਗੱਲ ਕਰਦੇ ਹਾਂ, ਮੋਹਨਜੋਦੜੋ ਦੀ ਗੱਲ ਕਰਦੇ ਹੁੰਦੇ ਹਾਂ, ਜਦੋਂ ਇੰਡਸ ਵੈਲੀ ਸਿਵਿਲਾਈਜੇਸ਼ਨ, ਹਰ ਕਿਸੇ ਨੂੰ ਇਹ ਹੁੰਦਾ ਕਿ ਅਸੀਂ ਕਿੰਨੇ ਕੁ ਪੁਰਾਣੇ ਹਾਂ, ਜਿੰਨੇ ਤੁਸੀਂ ਪੁਰਾਣੇ ਹੋ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਉਨੀ ਸਾਡਾ ਲੰਬਾ ਇਤਿਹਾਸ ਹੈ ਜਾਂ ਮਿਥਿਹਾਸ ਹੈ। ਸੋ ਸਿੰਧੂ ਘਾਟੀ ਦੀ ਸਭਿਅਤਾ, ਇੰਡਸ ਵੈਲੀ ਸਿਵਿਲਾਈਜੇਸ਼ਨ ਤੇ ਹੜੱਪਾ, ਤੇ ਇਸੇ ਤਰ੍ਹਾਂ ਹੀ ਫਿਰ ਅਸੀਂ ਜਦੋਂ ਉੱਚਾ ਪਿੰਡ ਸੰਘੋਲ ਜਾਂਦੇ ਹਾਂ, ਮੈਨੂੰ ਕਿਸੇ ਨੇ ਕਿਹਾ ਸੀਗਾ ਕਿ ਉੱਥੇ ਹਿਊਮਨ ਇਵੋਲਿਊਸ਼ਨ ਦੇ ਹਰ ਇਰਾ ਦੇ ਨਾਲ ਸੰਬੰਧਿਤ ਮਟੀਰੀਅਲ ਪਿਆ, ਜਿਵੇਂ ਸਟੋਨ ਏਜ, ਕਾਪਰ ਏਜ, ਆਇਰਨ ਏਜ, ਤੇ ਫਿਰ ਇਸ ਤਰ੍ਹਾਂ ਜਿੱਦਾਂ ਜਿੱਦਾਂ ਉਹਦੇ ਪੜਾਅ ਆਉਂਦੇ ਗਏ ਨੇ, ਤੇ ਪੰਜਾਬ ਦੀ ਜਿਹੜੀ ਇਹ ਏਨਸ਼ੀਅੰਟ ਹਿਸਟਰੀ ਤੋਂ ਲੈ ਕੇ ਜਿਹੜੀ ਡਿਵੈਲਪਮੈਂਟ ਐਂਡ ਇਵੋਲਿਊਸ਼ਨ ਦੀ ਵੀ ਜਗ੍ਹਾ ਆ, ਉਹਦੀ ਸਾਂਭ ਸੰਭਾਲ ਦੇ ਨਾਲ ਜਿਵੇਂ ਤੁਸੀਂ ਚੋਰੀ ਦੀ ਗੱਲ ਕੀਤੀ ਹੈ, ਪਰ ਅਦਰਵਾਈਜ਼ ਉਹ ਏਡੀ ਵੱਡੀ ਅਟਰੈਕਸ਼ਨ ਕਦੇ ਪੰਜਾਬੀਆਂ ਚ ਨਹੀਂ ਬਣੀ ਕਿ ਦੇਖੋ ਜੀ ਇਨਸਾਨ ਜਦੋਂ ਤੋਂ ਸ਼ੁਰੂ ਹੋਇਆ ਉਦੋਂ ਤੋਂ ਹੀ ਉਹ ਪੰਜਾਬ ਦੀ ਧਰਤੀ ਨਾਲ ਉਹਦਾ ਸੰਬੰਧ ਰਿਹਾ। ਵੀ ਡੋਂਟ ਹੈਵ ਦੈਟ ਕਾਇੰਡ ਆਫ ਅੰਡਰਸਟੈਂਡਿੰਗ, ਜਾਂ ਸਾਡੇ ਵਿੱਚ ਉਦਾਂ ਦੀ ਕੋਈ ਜਜ਼ਬਾ ਨਹੀਂ ਹੈ। ਜਿਵੇਂ ਪਿਰਾਮਿਡਸ ਦਾ ਇਤਿਹਾਸ ਹੈ ਤੇ ਉਹਦੇ ਨਾਲ ਇਜਿਪਟ ਮਸ਼ਹੂਰ ਹੈ ਦੁਨੀਆਂ ਦੇ ਵਿੱਚ, ਪਰ ਪੰਜਾਬ ਦੇ ਲੋਕ ਇਹ ਨਹੀਂ ਕਹਿੰਦੇ ਕਿ ਅਸੀਂ ਦੁਨੀਆਂ ਦੀ ਸਭ ਤੋਂ ਪੁਰਾਣੀ ਸਭਿਅਤਾ ਦਾ ਜਨਮ ਸਥਲ ਵੀ ਰਹੇ ਹਾਂ ਜਾਂ ਉਹ ਸਭਿਅਤਾ ਇੱਥੇ ਪਨਪੀ ਹੈ। ਵੀ ਡੋਂਟ ਹੈਵ ਦੈਟ ਕਾਇੰਡ ਆਫ ਸੈਂਸ ਆਫ ਪ੍ਰੋਕਸੀਮਿਟੀ, ਵੈਦਰ ਆਈ ਵੁੱਡ ਸੇ ਕਿ ਉਦਾਂ ਦੀ ਸਾਡੇ ਵਿੱਚ ਕੋਈ ਸੈਂਸ ਆਫ ਸਪਿਰਿਟੀ ਵੀ ਨਹੀਂ ਹੈ। ਹਾਂਜੀ
ਹਾਂਜੀ ਹਾਂਜੀ, ਮੈਨੂੰ ਤੁਸੀਂ ਸਹੀ ਕਹਿ ਰਹੇ ਹੋ ਕਿ ਸਾਡਾ ਜਿਹੜੇ ਅਸੀਂ ਆ ਸਾਰੇ ਉਹ ਜਿਹੜਾ ਬਾਹਰ ਦਾ ਕੰਟਰੀ ਹੈ ਉਹਦੇ ਬਾਹਰ ਕੰਟਰੀ ਚ ਲੋਕਾਂ ਨੂੰ ਜ਼ਿਆਦਾ ਨੌਲੇਜ ਹੈਗੀ ਹੈ, ਉਹ ਜ਼ਿਆਦਾ ਇੰਪੋਰਟੈਂਸ ਤੇ ਯੂ ਨੋ ਇਹਨੂੰ ਇੰਪੋਰਟੈਂਸ ਦਿੰਦੇ ਨੇ, ਬਾਕੀ ਜਿਹੜੇ ਆਪਣੇ ਰੀਜਨ ਦੇ ਹੁੰਦੇ ਤੇ ਉਹਨਾਂ ਨੂੰ ਇੰਨਾ ਇਸ ਤੋਂ ਇੰਸਪਾਇਰ ਨਹੀਂ ਹੁੰਦੇ। ਅਸੀਂ ਪੰਜਾਬ ਦੀ ਗੱਲ ਕਰੀਏ ਕਿ ਪੰਜਾਬ ਚ ਹੜੱਪਾ ਸਿਵਿਲਾਈਜੇਸ਼ਨ ਰੋਪੜ ਜਿਹੜਾ ਐਕਸਕਵੇਟਿਡ ਸਾਈਟ ਹੈਗੀ ਹੈ ਉੱਥੇ ਹੈਗੀ ਹੈ, ਤੇ ਇਹ ਸਾਈਟ ਦਾ ਇੱਕ ਮਿਊਜ਼ੀਅਮ ਵੀ ਹੈਗਾ ਰੋਪੜ ਚ ਇਸਦੇ ਰਿਗਾਰਡਿੰਗ ਹੜੱਪਾ ਸਿਵਿਲਾਈਜੇਸ਼ਨ ਤੇ ਆਰਟੀਫੈਕਟਸ ਵੀ ਕਾਫੀ ਉਹਨਾਂ ਨੇ ਡਿਸਪਲੇ ਕੀਤੇ ਹੋਏ ਨੇ। ਬਟ ਇਹ ਹੈਗਾ ਕਿ ਅਸੀਂ ਗੱਲ ਕਰੀਏ ਟੂਰਿਸਟ ਦੀ ਕਿ ਲੋਕੀ ਉੱਥੇ ਸਭਿਅਤਾ ਨੂੰ ਯੂ ਨੋ ਇਨਕਰੇਜ ਕਰਦੇ ਨੇ, ਉੱਥੇ ਜਾਂਦੇ ਨੇ, ਪਾਰਟੀਸੀਪੇਸ਼ਨ ਕਰਦੇ ਨੇ, ਉਹ ਨਹੀਂ ਹੈਗਾ ਹਲੇ, ਇਹ ਥੋੜਾ ਹੈਗਾ ਨਹੀਂ ਹੈ। ਲੋਕੀ ਅਵੇਅਰ ਵੀ ਹੈਗੇ ਨੇ ਬਟ ਉਹਨਾਂ ਚ ਉਹ ਹੈਗੀ ਨਹੀਂ ਹੈ ਚੀਜ਼ ਕਿ ਹਾਂ ਵੀ ਅਸੀਂ ਸਾਡਾ ਪੁਰਾਣਾ ਪੂਰਾ ਤੱਤਵ ਜਿਹੜਾ ਆਪਣਾ ਹੈਗਾ ਉਹਦੇ ਹਾਂ ਹਾਂ ਐਸਕਵੇਟਿਡ ਸਾਈਟਸ ਜਾਈਏ ਕੁਛ ਯੂ ਨੋ ਕਈ ਹੁੰਦੇ ਨੇ ਬਾਹਰ ਦੇ ਕੰਟਰੀ ਚ ਜ਼ਿਆਦਾ ਹੈਗਾ ਇਸ ਬਾਰੇ, ਬਟ ਇੰਡੀਆ ਚ ਵੀ ਹੈਗਾ, ਬਟ ਆਈ ਥਿੰਕ ਨਾਰਦਰਨ ਰੀਜਨ ਚ ਇਹ ਵੱਧ ਰਿਹਾ, ਬਟ ਇੰਨਾ ਉਸ ਲੈਵਲ ਦਾ ਹੈਗਾ ਨਹੀਂ ਹੈ।
ਅਲਕਾ ਜੀ, ਜਿਵੇਂ ਮੈਂ ਤੁਹਾਡੇ ਗੱਲ ਚ ਸ਼ਾਇਦ ਤੁਹਾਨੂੰ ਇਲੈਬੋਰੇਟ ਕਰਨ ਚ ਥੋੜੀ ਹੈਲਪ ਹੋ ਜੀ, ਜਿਵੇਂ ਯੂਰਪ ਜਾਂਦੇ ਆ 200 ਸਾਲ ਪੁਰਾਣੀ ਇਮਾਰਤ, 300 ਸਾਲ ਪੁਰਾਣੀ, 1000 ਸਾਲ ਪੁਰਾਣੀ, ਹਾਲਾਂਕਿ ਉਹਨਾਂ ਦੀ ਸਿਵਿਲਾਈਜੇਸ਼ਨ ਸ਼ੁਰੂ ਹੁੰਦਿਆਂ ਨੂੰ ਯੂਰਪ ਮੰਨਦੇ ਨੂੰ 1000 ਸਾਲ ਹੀ ਲੱਗਿਆ, ਹਾਂਜੀ, ਤੇ ਉਸ ਤੋਂ ਪਹਿਲਾਂ ਉਹ ਟ੍ਰਾਈਬਲ ਏਜ ਦੇ ਵਿੱਚ ਰਹੇ ਆ, ਸਾਡੇ ਕੋਲ 3,500-4,000 ਸਾਲ ਪੁਰਾਣਾ। ਪਰ ਜੇ ਮੈਂ ਪੰਜਾਬ ਦੇ ਵਿੱਚ ਆਵਾਂ, ਮੈਨੂੰ ਕਦੇ ਵੀ ਐਂ ਲੱਗਦਾ ਹੁੰਦਾ, ਬਹੁਤ ਰੇਅਰ ਹੈ ਕਿ ਤੁਹਾਨੂੰ ਕੋਈ 100 ਸਾਲ ਪੁਰਾਣਾ ਵੀ ਕੋਈ ਘਰ ਮਿਲ ਜੇ, 150 ਸਾਲ। ਈਵਨ ਸਾਡੇ ਜਿਹੜੇ ਧਾਰਮਿਕ ਸਥਲ ਵੀ ਨੇ ਉਹਨਾਂ ਨੂੰ ਵੀ ਢਾਹ ਭੰਨ ਕੇ ਬਣਾਉਣ ਵਾਲਾ ਕਲਚਰ, ਚਾਹੇ ਪ੍ਰੈਜਡੀਜ ਹੋ ਜਾਣ ਚਾਹੇ ਕਿਵੇਂ ਰਹੀਆਂ ਹੋਣ, ਪਰ ਤੋੜ ਭੰਨ ਹੁੰਦੀ ਰਹਿੰਦੀ ਹੈ। ਪੰਜਾਬ ਵਿੱਚ ਮੈਂ ਕਦੇ ਬਹੁਤ ਰੇਅਰ ਕਿਤੇ ਤੁਹਾਨੂੰ ਇੱਦਾਂ ਦੀ ਜਗ੍ਹਾ ਮਿਲੀ ਹੋਊਗੀ ਕਿ ਤੁਹਾਨੂੰ ਕੋਈ 400 ਸਾਲ ਪੁਰਾਣੀ, 500 ਸਾਲ ਪੁਰਾਣੀ ਚੀਜ਼ ਦਿਖ ਜੇ। ਆਰਕੀਓਲੋਜੀਕਲ ਸਰਵੇ ਦੇ ਵਿੱਚ ਕੁਝ ਚੀਜ਼ਾਂ ਸੰਭਾਲੀਆਂ ਤਾਂ ਗਈਆਂ, ਪਰ ਜਦੋਂ ਅਸੀਂ ਦਿੱਲੀ ਨੂੰ ਜਾਣ ਲੱਗ ਜਾਂਦੇ ਹਾਂ, ਜਾਂ ਅਸੀਂ ਤਾਜ ਮਹਿਲ ਵੱਲ ਨੂੰ ਜਾਣ ਲੱਗ ਜਾਂਦੇ ਹਾਂ, ਜਾਂ ਕੋਨਾਰਕ ਦੇ ਮੰਦਰਾਂ ਨੂੰ ਜਾਣ ਲੱਗ ਜਾਂਦੇ ਹਾਂ, ਉਹਦੇ ਵਿੱਚ ਏਡਾ ਵੱਡਾ ਕੰਟਰਾਸਟ ਕਿਉਂ ਹੈ? ਪੰਜਾਬ ਦੇ ਵਿੱਚ ਚਲੋ ਹਮਲੇ ਵੀ ਹੁੰਦੇ ਰਹੇ ਹੋਣਗੇ, ਜੇ ਹੁਣ ਗੱਲ ਕਰਦੇ ਹਾਂ ਪ੍ਰੈਜ਼ਰਵੇਸ਼ਨ ਦੀ ਜਾਂ ਇਸ ਕਲਚਰ ਨੂੰ ਜਿਹਨੂੰ ਅੱਜ ਕੱਲ੍ਹ ਹਿੰਦੀ ਚ ਕਹਿੰਦੇ ਬੜਾਵਾ ਦੇਣ ਦੀ ਜਾਂ ਇਹਦੇ ਵਿੱਚ ਵਾਧਾ ਤੇ ਵਿਕਾਸ ਕਰਨ ਦੀ ਜੇ ਗੱਲ ਕਰੀਏ, ਉਸ ਐਂਗਲ ਤੋਂ ਤੁਹਾਨੂੰ ਕੀ ਕੁਝ ਹੁੰਦਾ ਵਿਖਾਈ ਦੇ ਰਿਹਾ? ਬਿਕੋਜ਼ ਯੂ ਹੈਵ ਅ ਵੈਰੀ ਕਲੋਜ਼ ਆਈਜ਼ ਟੂ ਦਾ ਗਰਾਊਂਡ ਐਂਡ ਯੂ ਆਰ ਔਰ ਯੂਅਰ ਫੁੱਟਸ ਆਰ ਔਨ ਦਾ ਗਰਾਊਂਡ, ਸੋ ਹਾਊ ਡੂ ਯੂ ਥਿੰਕ ਔਰ ਹਾਊ ਡੂ ਯੂ ਪਰਸੀਵ ਕਿ ਵਟ ਇਜ਼ ਹੈਪਨਿੰਗ ਅਰਾਊਂਡ ਯੂ ਵਿਚ ਇਜ਼ ਐਨਕਰੇਜਿੰਗ?
ਮੈਂ ਇਹ ਜ਼ਰੂਰ ਕਹਾਂਗੀ ਕਿ ਹੁਣ ਵਕਤ ਥੋੜਾ ਚੇਂਜ ਹੋ ਗਿਆ ਹੈ, ਪੰਜਾਬ ਤੇ ਇਸ ਰੀਜਨ ਚ ਵੀ ਕਾਫੀ ਕੁਛ ਹੋ ਰਿਹਾ ਹੈਗਾ ਇਨ ਟਰਮਸ ਆਫ ਕੰਜ਼ਰਵੇਸ਼ਨ ਪ੍ਰੈਜ਼ਰਵੇਸ਼ਨ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਹੈਰੀਟੇਜ ਨੂੰ ਕੰਜ਼ਰਵ ਕਰਨਾ ਹੈ ਪ੍ਰਿਜ਼ਰਵ ਕਰਨਾ ਹੈ ਪੁਰਾਣੇ ਮੋਨੂਮੈਂਟ ਸੀਗੇ ਫੋਰਟ ਸੀਗੇ ਪੈਲੇਸ ਸੀਗੇ ਉਹਨਾਂ ਨੂੰ ਅਸੀਂ ਅੱਛੇ ਤਰ੍ਹਾਂ ਉਹਨਾਂ ਦੀ ਰੱਖ ਰਖਾਵ ਕਰਨੀ ਹੈਗੀ ਹੈ ਤੇ ਮੈਂ ਸ਼ੁਰੂ ਕਰਾਂਗੀ ਜਦੋਂ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ ਲੋਕਾਂ ਨੂੰ ਇਹ ਸ਼ਾਇਦ ਨਹੀਂ ਮਾਲੂਮ ਕਿ ਪੰਜਾਬ ਚ ਕਾਫੀ ਫੋਰਟਸ ਐਂਡ ਪੈਲੇਸ ਹੈਗੇ ਨੇ ਸ਼ੀਸ਼ ਮਹਿਲ ਜਿਹੜਾ ਜੋ ਮੈਂ ਪਟਿਆਲਾ ਤੋਂ ਸ਼ੁਰੂ ਕਰਦੀ ਹਾਂ ਜਿਹਦੇ ਪਟਿਆਲਾ ਚ ਕਿਲਾ ਮੁਬਾਰਕ ਹੈਗਾ ਹੈ ਜਿਹਦੇ ਚ ਮਿਊਜ਼ੀਅਮ ਹੈਗਾ ਸ਼ੈਂਡਲੇਅਰ ਗੈਲਰੀ ਹੈ ਉੱਥੇ ਚ ਉਹਦੇ ਚ ਸ਼ੀਸ਼ ਮਹਿਲ ਚ ਕੋਇਨ ਮਿਊਜ਼ੀਅਮ ਹੈਗਾ ਮੈਡਲ ਗੈਲਰੀ ਹੈ ਜਿਹੜੀ ਬਹੁਤ ਰੇਅਰ ਗੈਲਰੀ ਹੈ ਤੇ ਫੋਰਟ ਵੀ ਹੈਗਾ ਉੱਥੇ ਦੈਨ ਮੈਂ ਤੁਹਾਨੂੰ ਅੰਮ੍ਰਿਤਸਰ ਦੀ ਗੱਲ ਕਰ ਰਹੀ ਸੀ ਗੋਬਿੰਦਗੜ੍ਹ ਫੋਰਟ ਹੈਗਾ ਉੱਥੇ ਬੜਾ ਫੇਮਸ ਹੈਗਾ ਜਗਜੀਤ ਪੈਲੇਸ ਹੈਗਾ ਕਪੂਰਥਲਾ ਉਹ ਵੀ ਕਾਫੀ ਫੇਮਸ ਹੈਗਾ ਆਮ ਖਾਸ ਬਾਗ ਹੈਗਾ ਸਰਹੰਦ ਚ ਉਹ ਵੀ ਯੂ ਨੋ ਵਨ ਆਫ ਦ ਐਂਡ ਇਹ ਸਾਰੇ ਜਿਹੜੇ ਫੋਰਟਸ ਐਂਡ ਪੈਲੇਸਿਸ ਨੇ ਇਹ ਗਵਰਨਮੈਂਟ ਪ੍ਰਿਜ਼ਰਵ ਕਰ ਰਹੀ ਹੈ ਇਹ ਜਿਵੇਂ ਮੈਂ ਬਠਿੰਡਾ ਫੋਰਟ ਹੋ ਗਿਆ ਜਿਹੜਾ ਇਸ ਪ੍ਰੋਟੈਕਟਿਡ ਹੈਗਾ ਉਹ ਵੀ ਕਾਫੀ ਉਹਦੇ ਚ ਕੰਮ ਹੋ ਰਿਹਾ ਮੈਂ ਇਹ ਕਹਿਣਾ ਚਾਹਾਂਗੀ ਕਿ ਹੁਣ ਜਿਹੜਾ ਟਾਈਮ ਥੋੜਾ ਚੇਂਜ ਹੋ ਗਿਆ ਗਵਰਨਮੈਂਟ ਦਾ ਵੀ ਤੇ ਲੋਕਾਂ ਦਾ ਵੀ ਜਿਹੜਾ ਟੇਸਟ ਹੈਗਾ ਉਹ ਡਿਵੈਲਪ ਹੋ ਗਿਆ ਤੁਸੀਂ ਇਨ ਫੋਰਟਸ ਦੇਖੋਗੇ ਤੇ ਇੱਥੇ ਫਿਲਮ ਸ਼ੂਟਿੰਗ ਡੈਸਟੀਨੇਸ਼ਨ ਵੀ ਬਣ ਗਈਆਂ ਨੇ ਸਿਨੇਮੈਟਿਕ ਟੂਰਿਜ਼ਮ ਡੈਸਟੀਨੇਸ਼ਨ ਤੁਸੀਂ ਜਿਹੜੇ ਅੱਜ ਕੱਲ ਸਿਨੇਮਾ ਦੀ ਗੱਲ ਕਰੀ ਅਸੀਂ ਤੇ ਇਹਦੇ ਇਹਨੂੰ ਵੀ ਕਾਫੀ ਬੁੜਾਵਾ ਇਸ ਕਰਕੇ ਵੀ ਮਿਲ ਰਿਹਾ ਬਿਕੋਜ਼ ਇਹ ਤੁਸੀਂ ਫਿਲਮਾਂ ਚ ਦੇਖਦੇ ਆ ਰਹੇ ਹੋ ਪੰਜਾਬ ਹੀ ਇੱਕ ਸਿਨੇਮੈਟਿਕ ਡੈਸਟੀਨੇਸ਼ਨ ਬਣ ਗਿਆ ਇੱਥੇ ਕਾਫੀ ਇਨ ਫੋਰਟਸ ਪੈਲੇਸਿਸ ਮਿਊਜ਼ੀਅਮਸ ਚ ਫਿਲਮ ਸ਼ੂਟਿੰਗ ਹੁੰਦੀ ਹੈ ਲੋਕੀ ਇਹਨੂੰ ਦੇਖਦੇ ਨੇ ਤੇ ਉਹ ਆਉਂਦੇ ਨੇ
ਤੇ ਪਿਛਲੀ ਵਾਰ ਜਦੋਂ ਮੈਂ ਆਇਆ ਸੀ ਬਠਿੰਡੇ ਦਾ ਕਿਲਾ ਤਾਂ ਮੈਂ ਦੇਖਿਆ ਪਰ ਉਹ ਨਹਿਰੀ ਕੋਠੀਆਂ ਵੀ ਮੈਂ ਦੇਖੀਆਂ ਉਹ ਵੀ ਸ਼ੂਟਿੰਗ ਲਈ ਬਹੁਤ ਵਧੀਆ ਨੇ ਆ ਬਠਿੰਡੇ ਵਾਲੇ ਪਾਸੇ ਵੀ ਮੈਨੂੰ ਇੱਕ ਜਗ੍ਹਾ ਜਾਣ ਦਾ ਮੌਕਾ ਮਿਲਿਆ ਕਹਿੰਦੇ ਇੱਥੇ ਫਿਲਮ ਸ਼ੂਟ ਹੋਈ ਹੈ ਬੜਾ ਵੱਡਾ ਉਹ ਲੋਕੇਸ਼ਨ ਬਣ ਜਾਂਦੀ ਹੈ ਫਿਲਮਾਂ ਦੇ ਐਂਗਲ ਤੋਂ ਤੇ ਤੁਸੀਂ ਇਹ ਵੀ ਮਹਿਸੂਸ ਕਰਦੇ ਆ ਜਿਵੇਂ ਮੈਨੂੰ ਵੀ ਇੱਥੇ ਬੈਠਿਆ ਲੱਗਦਾ ਹੁਣ ਟੋਰਾਂਟੋ ਵਿੱਚ ਵੀ ਬਹੁਤ ਲੋਕਾਂ ਨੂੰ ਸੁਣ ਕੇ ਇਹ ਗੱਲ ਮਹਿਸੂਸ ਹੋਏਗੀ ਕਿ ਪੰਜਾਬੀ ਬਹੁਤ ਵੱਡੀ ਗਿਣਤੀ ਚ ਬਾਹਰਲੇ ਮੁਲਕਾਂ ਚ ਗਏ ਹੋਏ ਨੇ ਹਨਾ ਜੀ ਐਨ ਆਰ ਆਈਜ਼ ਦਾ ਨੰਬਰ ਬਹੁਤ ਹਾਈ ਹੈ ਐਂਡ ਪੰਜਾਬੀਜ਼ ਆਰ ਆਲਵੇਜ਼ ਲੁਕਿੰਗ ਫੋਰ ਅ ਡਾਇਰੈਕਟ ਫਲਾਈਟ ਟੂ ਅੰਮ੍ਰਿਤਸਰ ਔਰ ਫਰੋਮ ਚੰਡੀਗੜ੍ਹ ਕਿ ਸਾਨੂੰ ਦਿੱਲੀ ਦੇ ਗੇੜਿਆਂ ਤੋਂ ਬਚਣਾ ਪੈ ਜੇ ਸਾਨੂੰ ਦੋ ਦੋ ਜਹਾਜ਼ਾਂ ਦੇ ਅੱਡੇ ਤਾਂ ਚਾਹੀਦੇ ਨੇ ਤੇ ਬਾਕੀ ਜਦੋਂ ਘੁੰਮਣ ਫਿਰਨ ਦੀ ਗੱਲ ਆ ਜੇ ਇੱਕ ਦੋ ਧਾਰਮਿਕ ਸਥਲ ਦੇਖ ਲਏ ਇੱਕ ਅੱਧਾ ਕਿਸੇ ਦੇ ਕੋਈ ਕਿਲਾ ਸ਼ਾਇਦ ਹੀ ਦੇਖਿਆ ਹੋਵੇ ਰਿਸ਼ਤੇਦਾਰੀਆਂ ਨੂੰ ਮਿਲਣ ਤੋਂ ਬਾਅਦ ਤੇ ਜੇ ਫਿਰ ਫੋਟੋਆਂ ਖਿੱਚੜੀਆਂ ਹੋਣ ਤੇ ਉਹ ਪੰਜਾਬ ਤੋਂ ਬਾਹਰ ਚਲੇ ਜਾਂਦੇ ਨੇ ਸੋ ਇਸ ਤੋਂ ਪਤਾ ਲੱਗਦਾ ਕਿ ਪੰਜਾਬ ਨੇ ਆਪਣਾ ਟੂਰਿਜ਼ਮ ਨੂੰ ਉਸ ਕਦਰ ਵਿਕਸਿਤ ਨਹੀਂ ਕੀਤਾ ਡਿਵੈਲਪ ਨਹੀਂ ਕੀਤਾ ਕਿ ਇੰਨੀ ਵੱਡੀ ਗਿਣਤੀ ਚ ਜਿੰਨਾ ਐਨ ਆਰ ਆਈ ਆਉਂਦੇ ਆ ਸਰਦੀਆਂ ਦਾ ਮੌਸਮ ਬੜਾ ਅੱਛਾ ਹੈ ਤੇ ਇਹ ਤਾਂ ਪੰਜਾਬ ਲਈ ਵੈਸੇ ਹੀ ਰੈਵਨਿਊ ਦਾ ਇੱਕ ਬਹੁਤ ਵੱਡਾ ਸੋਰਸ ਹੈ ਜਿਹਨੂੰ ਕਿ ਮਤਲਬ ਮੈਂ ਤਾਂ ਹੈਰਾਨ ਹਾਂ ਕਿ ਜਿਹਦਾ ਕੋਲ ਪੈਸਾ ਚੱਲ ਕੇ ਆਉਂਦਾ ਫਿਰ ਪੈਸਾ ਵੇਟ ਕਰਦਾ ਬੋਰ ਹੋ ਕੇ ਹਫ਼ਤੇ ਦੋ ਹਫ਼ਤੇ ਬਾਅਦ ਉਹ ਪੈਸਾ ਕਿਸੇ ਹੋਰ ਸਟੇਟਾਂ ਵੱਲ ਘੁੰਮਣ ਜਾਂਦਾ ਤੇ ਫਿਰ ਉੱਥੇ ਪੈਸੇ ਖਰਚ ਕੇ ਆਉਂਦੇ ਆ ਸਾਡੇ ਵਿੱਚੋਂ ਵੀ ਜਦੋਂ ਉੱਥੇ ਗੱਲਾਂ ਕਰਦੇ ਆ ਲੋਕ ਰਾਜਸਥਾਨ ਚੱਲੀਏ ਹਿਮਾਚਲ ਚੱਲੀਏ ਕੇਰਲ ਚੱਲੀਏ ਜਦੋਂ ਵੀ ਜਾਓਗੇ ਯੂ ਹੈਵ ਟੂ ਗੋ ਆਊਟਸਾਈਡ ਪੰਜਾਬ ਐਂਡ ਸਪੈਂਡ ਯੂਰ ਮਨੀ ਟੂ ਇੰਜੋਏ ਇੰਡੀਆਜ਼ ਇਨਕ੍ਰੈਡੀਬਲ ਟੂਰਿਜ਼ਮ
ਮੈਨੂੰ ਲੱਗਦਾ ਕਿ ਹੁਣ ਨਾ ਟਾਈਮ ਚੇਂਜ ਹੋ ਰਿਹਾ ਲੋਕੀ ਪੰਜਾਬ ਆ ਰਹੇ ਨੇ ਮੈਂ ਕੁਝ ਸਾਲਾਂ ਦਾ ਅਗਰ ਸਟੈਟਿਸਟੀਕਲ ਫਿਗਰ ਦੇਖਾਂ ਮੈਂ ਚਲੋ 2021 ਵੀ ਦੇਖਦੀ ਹਾਂ ਕਿ ਡੋਮੈਸਟਿਕ ਟੂਰਿਸਟ ਵਿਜ਼ਿਟ ਜਿਹੜਾ ਇੰਡੀਆ ਦਾ ਹੀ ਟੂਰਿਸਟ ਹੈ ਉਹ ਕਿੰਨਾ ਆਉਂਦਾ ਪੰਜਾਬ ਤੇ ਪੰਜਾਬ 7th ਰੈਂਕ ਆਉਂਦਾ ਬਾਕੀ ਸਾਰੀ ਸਟੇਟਸ ਚ 7th ਹੈਗਾ ਕਿ 7th ਨੰਬਰ ਤਾਂ ਆਉਂਦਾ ਪੰਜਾਬ ਤੇ ਟੂਰਿਸਟ ਆਉਂਦੇ ਨੇ ਇੱਥੇ ਤੇ 2021 ਚ ਪੰਜਾਬ ਪਹਿਲਾ ਸੀਗਾ ਫੋਰਨ ਟੂਰਿਸਟ ਵਿਜ਼ਿਟ ਲਈ ਡਿਊਰਿੰਗ ਦੀ ਹਾਂਜੀ ਇਹ ਗਵਰਨਮੈਂਟ ਆਫ ਇੰਡੀਆ ਦੀ ਫਿਗਰ ਹੈਗੀ ਹੈ ਕਿ ਜਦੋਂ ਅਸੀਂ ਸੋਚਦੇ ਹਾਂ ਕਿ ਪੰਜਾਬ ਚ ਟੂਰਿਸਟ ਨਹੀਂ ਆਉਂਦਾ ਹੋਏਗਾ ਬਟ ਇਹ ਸਾਡੀ ਗਲਤ ਥੋਟ ਹੈਗੀ ਹੈ ਪੰਜਾਬ ਚ ਕਾਫੀ ਟੂਰਿਸਟ ਆ ਰਿਹਾ ਤੇ ਡੋਮੈਸਟਿਕ ਵੀ ਆ ਰਿਹਾ ਤੇ ਇੰਟਰਨੈਸ਼ਨਲ ਵੀ ਆ ਰਿਹਾ ਅਸੀਂ ਇੰਟਰਨੈਸ਼ਨਲ ਦੀ ਗੱਲ ਕਰੀਏ ਤੇ ਯੂਕੇ ਯੂਐਸ ਆਸਟ੍ਰੇਲੀਆ ਸਿੰਗਾਪੁਰ ਕੈਨੇਡਾ ਇਟਲੀ ਇਹ ਮੇਨ ਹੈਗੇ ਨੇ ਜਿੱਥੋਂ ਟੂਰਿਸਟ ਪੰਜਾਬ ਆਉਂਦਾ
ਹਾਂਜੀ ਅਲਕਾ ਜੀ ਇਹ ਤਾਂ ਹੈ ਮੈਨੂੰ ਬੜਾ ਅੱਛਾ ਲੱਗਿਆ ਕਿ ਪੰਜਾਬ ਦੇ ਵਿੱਚ ਵੀ ਇੰਨੇ ਲੰਬੇ ਇੰਨੀ ਵੱਡੀ ਗਿਣਤੀ ਚ ਟੂਰਿਸਟ ਆ ਰਹੇ ਨੇ ਤੇ ਇੱਕ ਇਹ ਵੀ ਗੱਲ ਆਉਂਦੀ ਹੈ ਕਿ ਟੂਰਿਜ਼ਮ ਹੁੰਦਾ ਦੋ ਤਿੰਨ ਕਿਸਮ ਦਾ ਹਾਂਜੀ ਮੈਡੀਕਲ ਟੂਰਿਜ਼ਮ ਨੂੰ ਮੈਂ ਟੱਚ ਨਹੀਂ ਕਰੂੰਗਾ ਇੱਕ ਵਿਲਡਰਨੈਸ ਤੇ ਵਾਈਲਡ ਲਾਈਫ ਦਾ ਹੁੰਦਾ ਤੇ ਦੂਜਾ ਹੁੰਦਾ ਇੱਕ ਰਿਟਰੀਟ ਕਰਨ ਦਾ ਕਹਿੰਦੇ ਹੁੰਦੇ ਵੀ ਜਿਵੇਂ ਹੁਣ ਇੱਥੇ ਵੀ ਫਾਰਮ ਹਾਊਸਿਸ ਦੇ ਉੱਪਰ ਵੀ ਇੱਦਾਂ ਦੀਆਂ ਚੀਜ਼ਾਂ ਇੱਥੇ ਪੰਜਾਬ ਦੇ ਵਿੱਚ ਬਣਨ ਲੱਗ ਗਈਆਂ ਕਿ ਤੁਸੀਂ ਆਓ ਤੇ ਪੰਜਾਬ ਦੇ ਵਿੱਚ ਕਿਵੇਂ ਲੋਕ ਰਹਿੰਦੇ ਆ ਉਦਾਂ ਜਾਓ ਜਿਵੇਂ ਮੈਂ ਹੁਣ ਪਿੱਛੇ ਜੇ ਹਵਾਈ ਵੱਲ ਗਿਆ ਤੇ ਉਧਰ ਮੈਨੂੰ ਪੋਲੀਨੇਸ਼ੀਅਨ ਕਲਚਰ ਤੇ ਉਹ ਫਿਰ ਉਸੇ ਲਾਈਫ ਸਟਾਈਲ ਚ ਤੁਸੀਂ ਉੱਥੇ ਰਹਿ ਕੇ ਕੁਛ ਦਿਨ ਬਿਤਾ ਕੇ ਆ ਜਾਂਦੇ ਹੋ, ਯੂ ਫੀਲ ਲਾਈਕ ਹੈਨਾ ਵੀ ਯੂ ਹੈਵ ਗੋਨ ਇਨ ਟੂ ਦੈਟ ਕਾਇੰਡ ਆਫ ਇਰਾ ਔਰ ਸੋਸਾਇਟੀ। ਤੇ ਪੰਜਾਬ ਦੇ ਵਿੱਚ ਕੋਈ ਜਿਹੜੇ ਨਵੇਂ ਸਟਾਈਲ ਦਾ ਟੂਰਿਜ਼ਮ ਹੈ, ਕੁਛ ਇੱਦਾਂ ਦੀਆਂ ਵੀ ਕੁਛ ਜਗ੍ਹਾ ਦੇ ਉੱਤੇ ਐਕਸਪੈਰੀਮੈਂਟ ਹੋ ਰਹੇ ਨੇ ਜਾਂ ਦੇਰ ਆਰ ਪਲੇਸਿਸ ਟੂ ਵਿਜ਼ਿਟ?
ਹਾਂਜੀ ਹਾਂਜੀ ਬਿਲਕੁਲ, ਪੰਜਾਬ ਚ ਰੂਰਲ ਟੂਰਿਜ਼ਮ ਕਾਫੀ ਐਨਕਰੇਜ ਹੋਇਆ ਤੇ ਉਹ ਕਾਫੀ ਸਪੈਸ਼ਲੀ ਫੋਰਨਰਸ ਇੰਡੀਅਨਸ ਵੀ ਮੈਟਰੋ ਸਿਟੀ ਦੇ ਫੋਰਨਰਸ ਆ ਰਹੇ ਨੇ ਤੇ ਮੇਨ ਪਰਪਸ ਇਹਦੇ ਚ ਹੈ ਕਮਿਊਨਿਟੀ ਸਸਟੇਨੇਬਲ ਡਿਵੈਲਪਮੈਂਟ ਆ, ਜਿਹਦੇ ਚ ਅਸੀਂ ਕਮਿਊਨਿਟੀ ਇਨਵੋਲਵਮੈਂਟ ਹੁੰਦੀ ਹੈ ਤੇ ਜੋ ਫੋਰਨਰ ਤੇ ਟੂਰਿਸਟ ਜਿਹੜਾ ਆਉਂਦਾ ਹੈ ਉਹਨਾਂ ਨੂੰ ਹੁੰਦਾ ਕਿ ਅਸੀਂ ਰੂਰਲ ਲਾਈਫ ਦੇਖੀਏ ਪੰਜਾਬ ਦੀ, ਸਰਸੋਂ ਦੇ ਖੇਤ, ਮੱਕੀ ਦੀ ਰੋਟੀ, ਸਰਸੋਂ ਦਾ ਸਾਗ ਖਾਈਏ, ਉੱਥੇ ਉਹਦਾ ਡਾਂਸ ਫੋਰਮ ਉੱਥੇ ਦੇਖੀਏ, ਲਾਈਕ ਦੇ ਵਾਂਟ ਟੂ ਇੰਜੋਏ ਦਾ ਪੈਕੇਜ ਆਫ ਪੰਜਾਬ। ਉਹ ਹੁਣ ਉਹ ਟਾਈਮ ਨੀ ਰਹਿ ਗਿਆ ਕਿ ਲੋਕੀ ਚਲੋ ਜਾਂਦੇ ਨੇ ਹੋਟਲ ਵੀ ਜਾਂਦੇ ਨੇ, ਬਟ ਇਹ ਰੂਰਲ ਐਕਸਪੀਰੀਅੰਸ ਜਿਹੜਾ ਹੈਗਾ ਐਕਸਪੀਰੀਅੰਸ ਕਰਨਾ ਚਾਹੁੰਦੇ ਨੇ, ਫੀਲਡਸ ਜਾਣਾ ਚਾਹੁੰਦੇ ਨੇ, ਯੂ ਨੋ ਦੀ ਰੀਅਲ ਨੇਚਰਲ ਲਾਈਫ ਆਫ ਪੰਜਾਬ ਦੇ ਵਾਂਟ ਟੂ ਐਕਸਪੀਰੀਅੰਸ ਕਿ ਕਿਵੇਂ ਹੈਗਾ ਯੂਨੋ ਪੰਜਾਬ ਕੀ ਹੈ, ਉਹਦਾ ਕਲਚਰ ਕੀ ਹੈ, ਕਿਉਂਕਿ ਪੰਜਾਬ ਅਸੀਂ ਦੇਖੀਏ ਪੰਜਾਬ ਫੇਮਸ ਹੈ ਹਿਸਟਰੀ ਲਈ, ਹੈਰੀਟੇਜ ਲਈ, ਫਰਟਾਈਲ ਐਗਰੀਕਲਚਰ ਲੈਂਡ ਲਈ, ਮਸਟਰਡ ਫੀਲਡ ਲਈ, ਸਾਨੂੰ ਮਸਟਰਡ ਫੀਲਡ ਦੇ ਡੀਡੀਐਲ ਜੇ ਯਾਦ ਆ ਜਾਂਦੇ ਤੇ ਉਹ ਲੋਕੀ ਕਹਿੰਦੇ ਅਸੀਂ ਫਾਰਮ ਤੇ ਜ਼ਰੂਰ ਜਾਣਾ ਉੱਥੇ ਯੂਨੋ। ਤੇ ਜਦੋਂ ਫਾਰਮ ਦੀ ਗੱਲ ਮੈਂ ਕਰ ਰਹੀ ਹਾਂ ਤੇ ਪੰਜਾਬ ਚ ਬਥੇਰੇ ਡਿਸਟ੍ਰਿਕਟਸ ਨੇ ਜਿਹੜੇ ਬਹੁਤ ਜਿਹੜੇ ਕਾਂਡੀ ਏਰੀਆ ਵੀ ਹੈ ਸਾਡਾ, ਜਿਹੜਾ ਆਪਣਾ ਪਠਾਨਕੋਟ ਆ ਗਿਆ, ਹੁਸ਼ਿਆਰਪੁਰ ਆ ਗਿਆ, ਰੋਪੜ ਆ ਗਿਆ, ਉਹਦੇ ਚ ਕਾਫੀ ਫਾਰਮ ਸਟੇਜ ਬਣੇ ਹੋਏ ਨੇ। ਮੈਂ ਗੁਰਦਾਸਪੁਰ ਦੀ ਗੱਲ ਕਰਦੀ ਹਾਂ, ਗੁਰਦਾਸਪੁਰ ਚ ਇੱਕ ਦੋ ਤਿੰਨ ਬਹੁਤ ਫੇਮਸ ਫਾਰਮ ਸਟੇਜ ਨੇ ਤੇ ਪੰਜਾਬੀ ਵਿਲੇਜ ਫਾਰਮ,
ਓਕੇ,
ਉਹ ਫਿਰ ਹੈਗਾ ਪੰਜਾਬੀ ਕੋਠੀ ਫਾਰਮ। ਪੰਜਾਬੀ ਕੋਠੀ ਫਾਰਮ ਨੂੰ ਤਾਂ ਗਵਰਨਮੈਂਟ ਆਫ ਇੰਡੀਆ ਨੇ ਬੈਸਟ ਵਿਲੇਜ ਦਾ ਵੀ, ਵਿਲੇਜ ਡੈਸਟੀਨੇਸ਼ਨ ਦਾ ਵੀ ਅਵਾਰਡ ਦਿੱਤਾ ਹੈ ਇਸੀ ਸਾਲ। ਮਤਲਬ ਤੁਸੀਂ ਐਕਸਪੀਰੀਅੰਸ ਕਰ ਸਕਦੇ ਹੋ ਕਿ ਗਵਰਨਮੈਂਟ ਆਫ ਇੰਡੀਆ ਵੀ ਇਨਕਰੇਜ ਕਰ ਰਹੀ ਹੈ ਰੂਰਲ ਟੂਰਿਜ਼ਮ ਨੂੰ। ਫਿਰ ਅਸੀਂ ਹੁਸ਼ਿਆਰਪੁਰ ਦੇਖੀਏ ਤੇ ਹੁਸ਼ਿਆਰਪੁਰ ਚ ਸਿਪਰਸ ਕਾਉਂਟੀ ਹੈਗਾ, ਇੱਕ ਬਹੁਤ ਫੇਮਸ ਰੂਰਲ ਟੂਰਿਜ਼ਮ ਦਾ ਵੈਲਨੈਸ ਰਿਟ੍ਰੀਟ ਹੁੰਦੀ ਹੈ ਉੱਥੇ। ਪੁਰੀ ਫਾਰਮ ਹੈਗਾ, ਕੈਲਾਸ਼ ਫਾਰਮ ਹੈਗਾ, ਇਹ ਜਨਰਲੀ ਪੰਜਾਹ ਪੰਜਾਹ ਏਕੜ ਚ ਬਣੀ ਹੋਈ ਆ ਰੂਰਲ ਫਾਰਮ ਫੈਸਿਲਿਟੀਜ਼, ਉਹ ਜਿਹੜੀ ਦਿੰਦੇ ਨੇ ਅੱਛਾ ਸਟੇ ਦਿੰਦੇ ਨੇ, ਅੱਛਾ ਐਕਸਪੀਰੀਅੰਸ ਦਿੰਦੇ ਨੇ। ਤੁਸੀਂ ਆਪਣਾ ਜਿਹੜੇ ਆਪਣਾ ਖਾਣ ਪਾਣ ਦੇ ਰਿਗਾਰਡਿੰਗ ਤੁਸੀਂ ਆਪਣੀ ਖੁਦ ਫੀਲਡ ਚ ਜਾ ਕੇ ਖੁਦ ਕੁਕਿੰਗ ਕਰ ਸਕਦੇ ਹੋ, ਤੁਹਾਨੂੰ ਇਸ ਤਰ੍ਹਾਂ ਦਾ ਐਕਸਪੀਰੀਅੰਸ ਦਿੰਦੇ ਨੇ ਉਹ। ਤੇ ਪੁਰਾਣੀ ਜਿਹੜੀ ਸਾਡੀ ਆਪਣੀ ਪੰਜਾਬੀਆਂ ਪੰਜਾਬ ਚ ਪੁਰਾਣੀ ਗੇਮਸ ਸੀਗੀਆਂ ਸਾਡੀਆਂ, ਪਿੱਠੂ ਗਰਮ, ਇਸ ਤਰ੍ਹਾਂ ਦੀ ਗੇਮਸ ਵੀ ਕਰਾਉਂਦੇ ਨੇ, ਬਿਕੋਜ਼ ਇਹ ਨਾ ਸਾਡੇ ਜੋ ਪੁਰਾਣੇ ਕਲਚਰ ਨੂੰ ਰਿਵਾਈਵ ਕਰ ਰਿਹਾ ਇਸ ਤਰ੍ਹਾਂ ਦਾ ਐਕਸਪੀਰੀਅੰਸ, ਰੂਰਲ ਟੂਰਿਜ਼ਮ ਦਾ ਐਕਸਪੀਰੀਅੰਸ।
ਓਕੇ, ਸੋ ਇੱਕ ਐਸਪੈਕਟ ਤਾਂ ਇਹ ਹੋ ਗਿਆ, ਕੁਛ ਹੋਰ ਏਦਾਂ ਦੇ ਨਵੇਂ ਕੀ ਐਕਸਪੈਰੀਮੈਂਟ ਹੋ ਰਹੇ ਨੇ, ਕੋਈ ਵਾਈਲਡ ਲਾਈਫ ਰਿਲੇਟਡ ਵੀ ਕੁਛ ਹੈ? ਕਿਉਂਕਿ ਮੈਨੂੰ ਤਾਂ ਪੰਜਾਬ ਦੇ ਬਾਰੇ ਇਹੀ ਲੱਗਦਾ ਕਿ ਸਾਰੀ ਜ਼ਮੀਨ ਖੇਤਾਂ ਦੇ ਵਿੱਚ ਬਦਲ ਦਿੱਤੀ ਗਈ ਹੈ ਤੇ ਫਟਾਫਟ ਕੰਸਟਰਕਸ਼ਨ ਹੋ ਰਹੀ ਹੈ। ਜਦੋਂ ਮੈਂ ਰਿਪੋਰਟਿੰਗ ਕਰਦਾ ਸੀ ਪਟਿਆਲੇ, ਉਹਨਾਂ ਦਿਨਾਂ ਚ ਮੈਨੂੰ ਨਾਭੇ ਵਾਲੀ ਬੀੜ ਵੇਖਣ ਦਾ ਮੌਕਾ ਮਿਲਿਆ ਸੀ, ਪਰ ਆਈ ਵਾਜ਼ ਨਾਟ ਦੈਟ ਮਚ ਇੰਪ੍ਰੈਸਡ। ਅੱਗੇ ਨਾਲੋਂ ਕੁਛ ਚੀਜ਼ਾਂ ਇੱਦਾਂ ਦੀਆਂ ਵੀ ਵਧੀਆ ਨੇ, ਸਫਾਰੀ ਕਾਇੰਡ ਆਫ ਥਿੰਗ ਇਫ ਸੰਬਡੀ ਲਾਈਕਸ ਟੂ ਇੰਜੋਏ। ਕੀ ਤੁਹਾਨੂੰ ਲੱਗਦਾ ਕਿ ਪੰਜਾਬ ਚ ਐਸੇ ਵੀ ਕੋਈ ਡੈਸਟੀਨੇਸ਼ਨ ਹੈ ਜੋ ਤੁਸੀਂ ਸੁਜੈਸਟ ਕਰ ਸਕਦੇ ਹੋ?
ਮੈਂ ਸਫਾਰੀ ਤਾਂ ਨਹੀਂ ਕਵਾਂਗੀ, ਮੈਂ ਕਹਾਂਗੀ ਪੰਜਾਬ ਚ ਕਾਫੀ 6 ਵੈਟਲੈਂਡ ਹੈਗੇ ਨੇ, ਰਾਮਸਰ ਸਾਈਟਸ ਨੇ, ਜਿਹਦੇ ਚ ਹਰੀਕੇ ਵੈਟਲੈਂਡ ਆਉਂਦਾ ਹੈ, ਬਿਆਸ ਕੰਜ਼ਰਵੇਸ਼ਨ ਰਿਜ਼ਰਵ ਆਉਂਦਾ ਹੈ, ਕੇਸ਼ਵਪੁਰ ਵੈਟਲੈਂਡ ਆਉਂਦਾ ਹੈ, ਕਾਂਜਲੀ ਜਿਹੜਾ ਕਪੂਰਥਲਾ ਉਹ ਆਉਂਦਾ ਹੈ, ਨੰਗਲ ਆਉਂਦਾ ਹੈ, ਰੋਪੜ ਆਉਂਦਾ ਹੈ। ਇਹਦੇ ਚ ਜਿਹੜੇ ਬਰਡ ਵਾਚਰਸ ਨੇ,
ਹਾਂਜੀ,
ਉਹਦੇ ਲਈ ਇਹ ਜਿਹੜੀ ਸਾਈਟਸ ਨੇ ਕਾਫੀ ਪ੍ਰਮੋਟ ਹੋ ਰਹੀਆਂ ਨੇ, ਇਹ ਕਾਫੀ ਕੰਜ਼ਰਵ ਵੀ ਹੋ ਰਹੀ ਹੈ ਇਨ ਟਰਮਸ ਆਫ ਯੂਨੋ ਗਵਰਨਮੈਂਟ ਨੂੰ ਕਾਫੀ ਪ੍ਰਮੋਟ ਕਰ ਰਹੀ ਹੈ ਕਿ ਟੂਰਿਸਟ ਆਏ, ਇਹ ਐਕਸਪੀਰੀਅੰਸ ਕਰੇ, ਬਿਕੋਜ਼ ਅੱਜ ਕੱਲ ਜਿਹੜਾ ਵਰਲਡ ਵਾਈਲਡ ਲਾਈਫ ਤੇ ਯੂਨੋ ਬਰਡਸ ਵਾਚਿੰਗ ਸੈਂਟਰਸ ਬਣਾਏ ਗਏ ਨੇ ਪੰਜਾਬ ਚ। ਗਵਰਨਮੈਂਟ ਆਫ ਪੰਜਾਬ ਨੇ ਇੱਕ ਲੋਨ ਲਿੱਤਾ ਸੀ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ, ਤੇ ਉਹ ਜਿਹੜਾ ਲਿੱਤਾ ਸੀ ਉਹਦੇ ਚ ਕਾਫੀ ਕੰਮ ਉਹਨਾਂ ਨੇ ਕਰਵਾਇਆ ਵੈਟਲੈਂਡਸ ਚ, ਜਿਹਦੇ ਚ ਉਹਨਾਂ ਨੇ ਬਰਡ ਵਾਚਿੰਗ ਟਾਵਰਸ ਬਣਾਏ ਨੇ, ਕੁਛ ਇੰਟਰਸਟਿੰਗ ਯੂਨੋ ਇੰਟਰੈਕਟਿਵ ਏਰੀਆਸ ਬਣਾਏ ਨੇ, ਵੇਅਰ ਟੂਰਿਸਟ ਜਿਹੜਾ ਹੈ ਉਹਨੂੰ ਪਤਾ ਚੱਲੇ ਕਿ ਪੰਜਾਬ ਵੀ ਵੈਟਲੈਂਡ ਹੈਗੇ ਨੇ ਇੱਥੇ, ਤੇ ਕਾਫੀ ਬਰਡਸ ਮਾਈਗ੍ਰੇਟਰੀ ਬਰਡਸ ਆਉਂਦੇ ਨੇ, ਤੇ ਪੀਪਲ ਇਹ ਵਿੰਟਰ ਸੀਜ਼ਨ ਹੁੰਦਾ ਹੈ ਐਕਸਪੀਰੀਅੰਸ ਕਰਨ ਆਉਂਦੇ ਨੇ ਕਾਫੀ, ਤੇ ਮਤਲਬ ਇਹ ਵੀ ਇੱਕ ਸੈਗਮੈਂਟ ਹੈਗਾ ਜਿਹੜਾ ਕਾਫੀ ਪ੍ਰਮੋਟ ਹੋ ਰਿਹਾ, ਤੇ ਕਾਫੀ ਲੋਕ ਇਹ ਐਕਸਪੀਰੀਅੰਸ ਕਰਨ ਆਉਂਦੇ ਨੇ ਵਿੰਟਰਸ ਚ।
ਓਕੇ, ਇਹ ਵੈਟਲੈਂਡ ਵਾਲਾ ਤਾਂ ਮੈਂ ਵੀ ਹੁਣ ਦੇਖਿਆ ਸੀ ਪਿੱਛੇ ਜੇ ਵੀ ਅੱਜਕਲ ਖਬਰਾਂ ਵੀ ਆਉਣ ਲੱਗ ਗਈਆਂ, ਪਤਾ ਨਹੀਂ ਸ਼ਾਇਦ ਘਟਦੇ ਆ ਨੰਬਰ ਕੇ ਵੱਧਦੇ ਨੇ। ਸੋ ਇਹ ਦੋ ਤਿੰਨ ਕਿਸਮ ਦੀਆਂ ਚੀਜ਼ਾਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਐਕਟੀਵਿਟੀ ਹੈਗੀ ਹੈ। ਅੱਛਾ, ਇੱਕ ਚੀਜ਼ ਮੈਨੂੰ ਹੋਰ ਦੱਸੋ, ਜਿਵੇਂ ਅਸੀਂ ਬਹੁਤੇ NRI ਆ ਜਿਹੜੇ ਉਹ ਵਿੰਟਰ ਸੀਜ਼ਨ ਦੇ ਵਿੱਚ ਹੀ ਆਉਂਦੇ ਆ, ਤੇ ਐਕਟੀਵਿਟੀਜ਼ ਥਰੂ ਆਊਟ ਈਅਰ ਕੈਲੰਡਰ ਈਅਰ ਤਾਂ ਚੱਲਦੀਆਂ ਰਹਿੰਦੀਆਂ ਹੋਣੀਆਂ ਨੇ ਪੰਜਾਬ ਦੇ ਵਿੱਚ, ਪਰ ਜਿੱਦਾਂ ਤੁਸੀਂ NRI ਦੇ ਐਂਗਲ ਤੋਂ ਦੇਖੋ, ਜਿਵੇਂ ਹੁਣ ਨਾਓ ਫਾਰ ਦਾ ਕਮਿੰਗ 2-3 ਮੰਥਸ ਜੇ ਕੋਈ ਪੰਜਾਬ ਵਿਜ਼ਿਟ ਕਰਦਾ ਤੇ ਕੁਛ ਐਸੀਆਂ ਇਵੈਂਟ ਹੈਗੀਆਂ ਮੇਜਰ ਜੋ ਬੰਦਿਆਂ ਨੂੰ ਦੇਖਣੀਆਂ ਚਾਹੀਦੀਆਂ ਤੇ ਜਿਹੜੀਆਂ ਲੱਗੇ ਕਿ ਹਾਂ ਯੂ ਕੈਨ ਥਰੋ ਸਮ ਆਈਡੀਆ ਔਨ ਦੋਜ਼ ਇਵੈਂਟਸ ਇਨ ਦਾ ਕਮਿੰਗ ਡੇਜ਼ ਔਰ ਮੰਥਸ?
ਹਾਂਜੀ ਹਾਂਜੀ, ਜਿਹੜਾ ਅਸੀਂ ਮੈਨੂੰ ਸੁਣਨ ਨੂੰ ਆਇਆ ਹੈ ਕਿ ਇਸ ਟਾਈਮ ਚ ਗਵਰਨਮੈਂਟ ਆਫ ਪੰਜਾਬ ਕਾਫੀ ਨਾ ਹੈਰੀਟੇਜ ਫੈਸਟੀਵਲ ਕਰਾ ਰਹੇ ਨੇ, ਤੇ ਇੱਕ ਜਿਹੜਾ ਫੈਸਟੀਵਲ ਆ ਰਿਹਾ ਹੈ ਜਨਵਰੀ ਚ 18-24 January ਚ ਆ ਰਿਹਾ ਹੈ, ਦਿਲ ਪੰਜਾਬੀ ਮੈਗਾ ਫੈਸਟੀਵਲ ਰੰਗਲਾ ਪੰਜਾਬ। ਇਹ 6 ਦਿਨ ਦਾ ਫੈਸਟੀਵਲ ਜਿਹੜਾ ਹੋਏਗਾ, ਇਹ ਕਾਫੀ ਇੰਟਰਸਟਿੰਗ ਫੈਸਟੀਵਲ ਹੋਏਗਾ, ਜਿਹਦੇ ਚ ਉਹ ਪੋਇਟਸ ਨੂੰ ਬੁਲਾਣਗੇ, ਵੇਰੀਅਸ ਡਾਂਸ ਫਾਰਮਸ ਨੂੰ ਪ੍ਰਮੋਟ ਕਰਨਗੇ, ਹਿਸਟਰੀ ਦੇ ਬਾਰੇ ਡਿਸਕਸ਼ਨ ਹੋਏਗੀ, ਕਿਜ਼ੀਨਸ ਦੇ ਬਾਰੇ ਡਿਸਕਸ਼ਨ ਹੋਏਗੀ, ਲੰਗਰ ਲਗਾਇਆ ਜਾਏਗਾ, ਤੇ ਕੋਸਟਿਊਮਸ ਜਿਹੜਾ ਸਾਡਾ ਹੋਸਪਿਟੈਲਿਟੀ ਹੈ ਪੰਜਾਬੀਆਂ ਦੀ ਉਹ ਦਰਸਾਈ ਜਾਏਗੀ, ਜਿਹੜਾ ਹੈਂਡੀਕ੍ਰਾਫਟ ਆ ਪੰਜਾਬ ਦਾ, ਫੁਲਕਾਰੀ ਹੈ, ਵੁਡਨ ਇਨਲੇ ਵਰਕ ਹੈ, ਪੰਜਾਬੀ ਜੁੱਤੀ ਹੈ, ਪਟਿਆਲਵੀ ਸਲਵਾਰ ਪਰਾਂਦੀਆਂ ਨੇ, ਯੂ ਨੋ ਉਸ ਤਰ੍ਹਾਂ ਦੀ ਚੀਜ਼ਾਂ ਨੂੰ ਪ੍ਰਮੋਟ ਕੀਤਾ ਜਾਏਗਾ। ਇੱਕ ਤਾਂ ਇੱਕ ਇਹ ਫੈਸਟੀਵਲ ਹੈ ਜਿਹੜਾ ਕਿ ਆਉਣ ਵਾਲਾ ਹੈਗਾ। ਇਹ ਤੋਂ ਇਲਾਵਾ ਪੰਜਾਬ ਸੂਫੀ ਫੈਸਟੀਵਲ ਵੀ ਆਉਣ ਵਾਲਾ ਹੈ, ਜਿਹੜਾ ਕਿ ਇਸੀ ਮੰਥ ਡਿਸੰਬਰ ਚ ਸੈਲੀਬ੍ਰੇਟ ਹੋਏਗਾ, ਜਿਹਦੇ ਚ ਸੂਫੀ ਇਹ ਮਲੇਰਕੋਟਲਾ ਚ ਪਲਾਨ ਹੋਇਆ ਫੈਸਟੀਵਲ ਜਿਹੜਾ ਹੋਏਗਾ ਸੂਫੀ ਫੈਸਟੀਵਲ। ਇਹ ਪ੍ਰੋਬੇਬਲੀ ਇਹਦੀ ਡੇਟ 14-17 December ਹੈਗੀਆਂ ਇਸ ਫੈਸਟੀਵਲ ਦੀਆਂ। ਇਹ ਵੀ ਕਾਫੀ ਐਕਟਿਵਲੀ ਮਨਾਇਆ ਜਾਏਗਾ, ਮਤਲਬ ਕਾਫੀ ਪਾਰਟੀਸਿਪੇਸ਼ਨ ਹੋਏਗੀ। ਇਹ ਤੋਂ ਇਲਾਵਾ ਇੱਕ ਹੈ ਹਰਿਬੱਲਭ ਸੰਗੀਤ ਸੰਮੇਲਨ, ਸ਼ਾਇਦ ਤੁਸੀਂ ਸੁਣਿਆ ਵੀ ਹੋਏ,
ਮੈਂ ਤੁਹਾਨੂੰ ਪੁੱਛਣ ਲੱਗਿਆ ਸੀ ਜਲੰਧਰ ਵਾਲਾ ਕਦੋਂ ਹੈ ਉਹ?
ਹਾਂਜੀ ਹਾਂਜੀ, ਉਹ 28-30 December ਚ ਉਹ ਫੈਸਟੀਵਲ ਹੋ ਰਿਹਾ ਹਰਿਬੱਲਭ ਸੰਗੀਤ ਸੰਮੇਲਨ। ਉਹ ਇੰਟਰਨੈਸ਼ਨਲ ਲੈਵਲ ਨੈਸ਼ਨਲ ਲੈਵਲ ਤੱਕ ਪ੍ਰਮੋਟ ਕਰਨ ਦੀ, ਮਤਲਬ ਯੂ ਨੋ ਜਲੰਧਰ ਚ ਹੁੰਦਾ ਦੇਵੀ ਤਲਾਬ ਟੈਂਪਲ ਏਰੀਆ ਚ, ਤੇ ਕਾਫੀ ਲੋਕੀ ਬਾਹਰੋਂ ਆਉਂਦੇ ਆ ਇਹ ਦੇਖਣ। ਫੈਸਟੀਵਲ ਆਸਪੈਕਟ ਹੈ ਜੋ ਜਿਹੜਾ ਕਿ ਪ੍ਰਮੋਟ ਨਹੀਂ ਹੋਇਆ, ਹੁਣ ਸਟਾਰਟ ਹੋ ਗਿਆ। ਤੇ ਸਾਡੀ ਇੱਕ ਇੰਪੋਰਟੈਂਟ ਜਿਹੜੀ ਪੰਜਾਬ ਦੀ ਸਾਈਟਸ ਡਿਸਟ੍ਰਿਕਟ ਨੇ ਉਹ ਹੈ ਪਠਾਨਕੋਟ, ਜੋ ਮੇਜਰਲੀ ਮਿਸ ਹੋ ਜਾਂਦੀ ਹੈ ਕਿਉਂਕਿ ਕਾਫੀ ਲੋਕਾਂ ਨੂੰ ਪਤਾ ਨੀ ਹੈਗਾ, ਬਟ ਉਹਦੇ ਚ ਕਾਫੀ ਲੋਕੇਸ਼ਨ ਨੇ, ਜਿਵੇਂ ਕਿ ਹੁਣੇ ਇੱਕ ਨਈ ਡਿਸਕਵਰੀ ਕੀਤੀ ਹੈ ਚਿਰਮੌਰ ਏਰੀਆ, ਉਹਨੂੰ ਮਿੰਨੀ ਗੋਆ ਵੀ ਕਹਿੰਦੇ ਨੇ। ਉਹ ਲੋਕਾਂ ਨੂੰ ਪਤਾ ਹੀ ਨੀ ਹੈ, ਉਹ ਏਰੀਆ ਇੰਨਾ ਬਿਊਟੀਫੁਲ ਹੈਗਾ ਕਿ ਉੱਥੇ ਦਾ ਐਕਸਪੀਰੀਅੰਸ ਉਹ ਇਟਸ ਅ ਡਿਫਰੈਂਟ ਵਰਲਡ। ਤੁਸੀਂ ਇਹ ਕਹੋਗੇ ਕਿ ਇਹ ਪੰਜਾਬ ਹੈ, ਮਤਲਬ ਉਹਦੇ ਚ ਤੁਹਾਡੀ ਐਡਵੈਂਚਰ ਸਪੋਰਟਸ ਸਟਾਰਟ ਹੋ ਗਿਆ। ਤੋ ਮਤਲਬ ਮੈਂ ਇਹ ਕਹਿਣਾ ਚਾਹੁੰਦੀ ਕਿ ਪੰਜਾਬ ਰਿਲੀਜੀਅਸ ਡੈਸਟੀਨੇਸ਼ਨ ਹੈ, ਹੈਰੀਟੇਜ ਹੈਗਾ, ਰੂਰਲ ਟੂਰਿਜ਼ਮ ਹੈ ਉਹ ਵੀ ਹੈਗਾ, ਬਟ ਇਨ ਕਮਿੰਗ ਟਾਈਮ ਪੰਜਾਬ ਵੁੱਡ ਆਲਸੋ ਬੀ ਸ਼ੋਕੇਸਡ ਐਜ਼ ਐਨ ਐਡਵੈਂਚਰ ਟੂਰਿਸਟ ਐਂਡ ਵਾਟਰ ਟੂਰਿਜ਼ਮ ਯੂ ਨੋ ਏਰੀਆ ਐਜ਼ ਵੈਲ ਪ੍ਰਮੋਸ਼ਨ ਲਈ।
ਠੀਕ ਹੈ ਜੀ, ਤੇ ਅਲਕਾ ਜੀ ਬਹੁਤ ਬਹੁਤ ਮਿਹਰਬਾਨੀ ਫਾਰ ਯੋਰ ਟਾਈਮ ਐਂਡ ਸੱਚ ਅ ਵੰਡਰਫੁਲ ਕਨਵਰਸੇਸ਼ਨ ਜੀ, ਵੀ ਆਰ ਸੋ ਗ੍ਰੇਟਫੁਲ, ਥੈਂਕ ਯੂ।
ਥੈਂਕ ਯੂ ਸਰ ਫਾਰ ਯੂ ਨੋ ਗਿਵਿੰਗ ਮੀ ਦ ਚਾਂਸ ਟੂ ਟਾਕ ਅਬਾਊਟ ਪੰਜਾਬ। ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿ ਮੈਂ ਥੋੜਾ ਕੁਛ, ਪੰਜਾਬ ਚ ਇੰਨਾ ਕੁਛ ਹੈ ਕਿ ਟਾਈਮ ਇੰਨਾ ਨੀ ਹੁੰਦਾ, ਬਟ ਬਹੁਤ ਕੁਛ ਦੱਸਣ ਲਈ ਹੁੰਦਾ, ਬਟ ਆਈ ਥਿੰਕ ਅਸੀਂ ਮੇਜਰਲੀ ਤੁਸੀਂ ਕਾਫੀ ਵੈਲ ਪ੍ਰਿਪੇਅਰਡ ਸੀਗੇ, ਤੁਸੀਂ ਕਾਫੀ ਕੁਛ ਪੁੱਛ ਲਿਆ, ਬਟ ਕਾਫੀ ਕੁਛ ਮਿਸ ਵੀ ਹੋ ਗਿਆ।
ਫੋਰ ਸ਼ੋਰ ਜੀ, ਵਿਲ ਸਟੇ ਇਨ ਟੱਚ ਵਿਦ ਯੂ, ਥੈਂਕ ਯੂ ਸੋ ਵੈਰੀ ਮਚ ਐਂਡ ਹੈਵ ਅ ਵੈਰੀ ਗ੍ਰੇਟ ਈਵਨਿੰਗ ਫਰੋਮ ਹੇਅਰ, ਥੈਂਕ ਯੂ।
ਇਸ ਪ੍ਰੋਗਰਾਮ ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੇ। ਕੈਨੇਡਾ 'ਚ ਲਿਬਰਲ ਪਾਰਟੀ 'ਚੋਂ ਹੀ ਟਰੂਡੋ ਵਿਰੁੱਧ ਆਵਾਜ਼ ਉੱਠਣ ਲੱਗੀ। ਭਾਰਤ ਨਾਲ ਸਰਹੱਦੀ ਵਿਵਾਦਾਂ ਅਤੀਤ ਦੀ ਦੇਣ, ਕਿਹਾ ਚੀਨ ਨੇ। ਫਰਾਂਸ ਦੇ ਰਾਸ਼ਟਰਪਤੀ ਜੈਪੁਰ ਪੁੱਜੇ, ਮੋਦੀ ਨਾਲ ਘੁੰਮਣਗੇ ਗੁਲਾਬੀ ਸ਼ਹਿਰ। यूपी च आटो रिक्शा सवार नूं डंपर ने मारी टक्कर 12 लोगों की मौत। इंडिया गठजोड़ अन्याय खिलाफ मिल के लड़ांगे कहा राहुल गांधी ने। मेनू चोण बिगल बजाउण दी लोड़ नहीं कहा नरेंद्र मोदी ने। हुण खबरां विस्थार नाल। कनेडा दे प्रधानमंत्री ते लिबरल पार्टी प्रधान जस्टिन ट्रूडो नूं पार्टी प्रधानगी तों लांभे करन लई पार्टी दे अंदरों आवाज उठण लगी है। न्यूफाउंडलैंड दे एवालोन हल्के तों 3 वार दे संसद मैंबर कॉन मैकडोनल्ड ने कहा कि पार्टी नूं मजबूत करन हित लीडरशिप दी समीख्या लई हुण ढुकवां समां है जिस नूं पार्टी दी मजबूती वास्ते हुंझाया नहीं जाणा चाहीदा। संसद मैंबर ने कहा कि ओह ट्रूडो दा विरोध नहीं पर पार्टी दी मजबूती लई लोकां दे मनां दी टोह लाउण दा हामी है। उसने दावा कीता कि पिछलियां चोणां च उस दे खेतर दीआं 34 सीटां चों 32 सीटां लिबरल पार्टी दे खाते पईआं सी पर इस वार हालात उल्ट हैं जिस बारे समागर रहिंदा गंभीर होने की लोड़ है। उसने अफसोस जाहिर किया कि उसकी पार्टी लोगों की भावनावां पक्षों बेपरवाह होकर अपना ग्राफ हेठा ले जा रही है जिस बारे आगुआ ने चिंतित होकर विचार करने की लोड़ है। उसने दोबारा स्पष्ट किया कि वह जस्टिन ट्रूडो का विरोध नहीं पर पार्टी के वड्डे हितों नूं मुख रख के समीक्षा की मांग उभार रहा है जिसकी सख्त लोड़ है। कैन ने कहा कि पिछले साल उसने कार्बन टैक्स मामले च अपनी सरकार का विरोध करके कुछ भी गलत नहीं किया क्योंकि वह बहुगिणती कनेडियना की मांग है। अज भी यह कहने को झिझक नहीं है कि प्रधानमंत्री नूं ओह जिद भगौनी महंगी पै सकती है। उसने अपनी गल ते दृढ़ रहिंदिया याद करवाया कि हरेक पार्टी ते हर आगू लई जरूरी हुंदा कि ओह समां रहिंदिया अपने आप नूं समय अनुसार ढाल लवे अते लिबरल पार्टी नूं भी इस ते अमल करन दी लोड़ है। चीनी फौज ने कहा कि भारत नाल सरहदी विवाद अतीत दी देण है अते इस नूं समुचे संबंधां नाल जोड़ना सही नहीं है क्योंकि यह दुवल्ले संबंधां दी पूरी तस्वीर नूं नहीं दर्शाउंदे है। कौमी रक्षा बारे चीनी मंत्रालय दे तर्जमान सीनियर कर्नल वू क्या ने यह बयान उस समय दिता जदों भारतीय विदेश मंत्री एस जयशंकर ने कहा कि चीन ने 2020 दे दुवल्ले सर्वसम्मति की उलंघना करदिआं असल कंट्रोल रेखा तो वड्डी गिणती च फौज तैनात कर दिती जिस दे नतीजे वजो गलवान घाटी च टकराव पैदा होया सी। वू ने पेइचिंग दे इस दावे नूं दोहराया कि गलवान घाटी असल कंट्रोल रेखा ते पछम सैक्टर दे चीन वल स्थित है अते संबंध घटना उस समय हुई जदों भारतीय फौज ने आम सहमति की उलंघना की एक पासड़ा ढंग नाल भड़काया। उन्होंने कहा कि पूरी जिम्मेवारी भारत की बनती है। वू ने कहा कि पिछले 3 साल च चीन अते भारत विचकार फौजी अते कूटनीतिक पद्धर ते गलबात हुई है। दोवें मुल्कां दीआं फौजां दे कोर कमांडर पद्धर ते 20 मीटिंगां होईआं हन अते 4 थावां गलवान घाटी पेंगोंग झील होर स्प्रिंगर्स अते जियानाल दबान तों फौजी पिछे हटा के सरहद अते तनाव घटाउण च योगदान देण ते सहमति जताई है। फ्रांस के राष्ट्रपति इमैनुअल मैक्रो अज बाद दोपहर नूं जयपुर पुज गए हैं। जयपुर हवाई अड्डे ते विदेश मंत्री एस जयशंकर राजस्थान के राज्यपाल कलराज मिश्रा ते मुख्यमंत्री भजन लाल शर्मा ने उन्हां दा स्वागत किया। इस तों बाद काफला हवाई अड्डे तों रवाना हो गया। रस्ते विच वख-वख थावां ते स्कूली बच्चिआं ते आम लोकां ने काफले दा स्वागत किया। प्रधानमंत्री नरेंद्र मोदी भी अज जयपुर पुजणगे। दोवें नेता गुलाबी शहर दे इतिहासिक अमेर किले जंतर मंतर अते हवा महल दा दौरा करन वाले हन। दोवें नेता जंतर मंतर तों हवा महल तक रोड शो भी करनगे अते शाम नूं होटल रामबाग पैलेस च मीटिंग करन वाले हन। उधर शाहजहांपुर जिले विच अज सवेरे तेज रफ्तार डंपर ते आटो रिक्शा नाल टकराउण कारण 12 व्यक्तियां दी मौत हो गई। संघनी धुंध कारण अलागंज पुलिस स्टेशन दी हद अधीन फरूखाबाद रोड ते यह हादसा वापरिया। पुलिस वल्लों डंपर नूं जब्त कर लिया गया है। आटो रिक्शा च सारे पीड़ित गंगा इशनान लई जा रहे सन। मृतकां च 3 औरतां भी शामिल सन। घटना तों बाद ट्रक ड्राइवर मौके तों फरार हो गया। पुलिस ने अणपछाते ड्राइवर खिलाफ धारा 302 तहत केस दर्ज कर लिया है। मुख्यमंत्री योगी आदित्यनाथ ने इस घटना दे डूंघे दुख दा प्रगटावा कीता अते दुखी परिवार नाल हमदर्दी जताई है। उन्हां अधिकारियां नूं जख्मी तुरंत इलाज नूं तरजीह देना ते मृतकां दे परिवार नूं हर संभव सहायता देने दे निर्देश दित्ते हन। उधर टीएमसी सुप्रीमो ममता बैनर्जी वल्लों पश्चिम बंगाल च इकल्लियां लोकसभा चोणां लड़न दे कीते ऐलान तों एक दिन मगरों साबका कांग्रेस प्रधानमंत्री राहुल गांधी ने अज भारत जोड़ो न्याय यात्रा दे पश्चिमी बंगाल विच दाखले मौके नरम सुर अपनाउंदिआं कहा कि इंडिया गठजोड़ अन्याय खिलाफ मिल के लड़ांगे। वायनाड तों संसद मैंबर गांधी ने कहा कि मैं पश्चिमी बंगाल आके बहुत खुश हां। असीं इत्थे तुहानू सुणन लई आए हां तां तुहाडे नाल खड़े हां। अन्याय दा मिल के टाकरा करन लई इंडिया गठजोड़ बनाया गया है। उधर कांग्रेस दे जनरल सकत्तर जयराम रमेश ने भी सलाह दी सुर विच कहा कि ममता बैनर्जी इंडिया गठजोड़ दा अहम हिस्सा है। भारत जोड़ो न्याय यात्रा दे अज सवेरे असाम तों पश्चिम बंगाल विच दाखल होण मौके रमेश ने कहा कि टीएमसी 28 विरोधी पार्टियां दे गठजोड़ इंडिया दा अहम हिस्सा है। ममता बैनर्जी देश दी तजर्बेकार प्रबल ते कदावर आगू है। असीं उन्हां दा सत्कार कर रहे हां। असीं इंडिया गठजोड़ नूं सफल बनावांगे। इह साडा फर्ज है। यात्रा दे बंगाल विच दाखल होने मौके असाम कांग्रेस दे प्रधान अंगिका दत्त ने पार्टी दी बंगाल इकाई दे प्रधान अधीर रंजन चौधरी नूं तिरंगा सौंपिया। राहुल गांधी ने कहा कि साला पहला असीं कन्याकुमारी तों जम्मू कश्मीर तक 4000 किलोमीटर लंबी भारत जोड़ो यात्रा कड्डी सी। असीं नफरत दे बाजार विच मुहब्बत दी दुकान खोली है। हुण असीं इंफाल तों मुंबई वल चाले पाए हन। अज असीं असाम तों पश्चिम बंगाल विच दाखल होए हां। मैं असाम विचले कांग्रेस वर्कां दा दिलों धन्नवाद करना चाहूंगा। तुसीं यात्रा लई बहुत वधिया प्रबंध कीते। तुसीं असाम दी सियासत नूं बदल के रख दित्ता। मैं पश्चिमी बंगाल आके बहुत खुश हां। ਅਸੀਂ ਇੱਥੇ ਤੁਹਾਨੂੰ ਸੁਣਨ ਤੇ ਤੁਹਾਡੇ ਨਾਲ ਖੜੇ ਲਈ ਆਏ ਹਾਂ। ਗਾਂਧੀ ਨੇ ਕਿਹਾ ਕਿ ਅਸੀਂ ਆਪਣੀ ਯਾਤਰਾ ਵਿਚ ਨਿਆਂ ਸ਼ਬਦ ਜੋੜਿਆ ਹੈ ਕਿਉਂਕਿ ਭਾਜਪਾ ਆਰਐਸਐਸ ਵੱਲੋਂ ਦੇਸ਼ ਵਿਚ ਨਫ਼ਰਤ ਹਿੰਸਾ ਤੇ ਅਨਿਆਂ ਫੈਲਾਇਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਚ ਕਈ ਪ੍ਰੋਜੈਕਟਾਂ ਦਾ ਆਗਾਜ਼ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਸਿਰਫ ਵਿਕਾਸ ਦਾ ਬਿਗਲ ਵਜਾਉਂਦੇ ਹਨ ਜਦਕਿ ਬਾਕੀ ਕੰਮ ਲੋਕ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਯੋਧਿਆ ਚ ਪ੍ਰਾਣ ਪ੍ਰਤਿਸ਼ਠਾ ਮੁਕੰਮਲ ਹੋ ਗਈ ਹੈ ਅਤੇ ਹੁਣ ਰਾਸ਼ਟਰ ਪ੍ਰਤਿਸ਼ਠਾ ਨਵੇਂ ਮੁਕਾਮ ਤੇ ਲਿਜਾਣ ਦਾ ਸਮਾਂ ਹੈ। ਬੁਲੰਦਸ਼ਹਿਰ ਚ 1900 ਕਰੋੜ ਦੀ ਲਾਗਤ ਨਾਲ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਯੋਜਨਾਵਾਂ ਦੇ ਸਾਰੇ ਲਾਭਪਾਤਰੀਆਂ ਕੋਲ ਪਹੁੰਚਾਉਂਦੀ ਹੈ ਤਾਂ ਫਿਰ ਵਿਤਕਰੇ ਅਤੇ ਭ੍ਰਿਸ਼ਟਾਚਾਰ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਇਹ ਅਸਲ ਧਰਮ ਨਿਰਪੱਖਤਾ ਅਤੇ ਸਮਾਜਿਕ ਨਿਆਂ ਹੈ। ਮੋਦੀ ਪੂਰੀ ਇਮਾਨਦਾਰੀ ਨਾਲ ਤੁਹਾਡੀ ਸੇਵਾ ਕਰ ਰਿਹਾ ਅਤੇ ਇਹੋ ਕਾਰਨ ਹੈ ਕਿ ਸਾਡੀ ਸਰਕਾਰ ਤਹਿਤ 25 ਕਰੋੜ ਲੋਕ ਗਰੀਬੀ ਤੋਂ ਬਾਹਰ ਆ ਗਏ ਹਨ ਅਤੇ ਜਿਹੜੇ ਬਚ ਗਏ ਹਨ ਉਨ੍ਹਾਂ ਨੂੰ ਵੀ ਆਸ ਹੈ ਕਿ ਉਹ ਵੀ ਇਕ ਦਿਨ ਗਰੀਬੀ ਤੋਂ ਬਾਹਰ ਆਉਣਗੇ। ਤੁਸੀਂ ਮੇਰਾ ਪਰਿਵਾਰ ਹੋ, ਤੁਹਾਡਾ ਸੁਪਨਾ ਪੂਰਾ ਕਰਨਾ ਮੇਰਾ ਸੰਕਲਪ ਹੈ ਅਤੇ ਇਸ ਕਰਕੇ ਤੁਹਾਡੇ ਵਰਗੇ ਆਮ ਪਰਿਵਾਰ ਜਦੋਂ ਮਜ਼ਬੂਤ ਹੋਣਗੇ ਤਾਂ ਇਹੋ ਮੇਰੀ ਸੰਪਤੀ ਹੋਵੇਗੀ। ਕਾਂਗਰਸ ਤੇ ਅਸਿੱਧੇ ਢੰਗ ਨਾਲ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਮਗਰੋਂ ਕਿਸੇ ਨੇ ਗਰੀਬੀ ਹਟਾਓ ਦਾ ਨਾਰਾ ਦਿੱਤਾ ਸੀ ਅਤੇ ਕਿਸੇ ਨੇ ਸਮਾਜਿਕ ਨਿਆਂ ਬਾਰੇ ਝੂਠ ਬੋਲਣਾ ਜਾਰੀ ਰੱਖਿਆ ਸੀ, ਪਰ ਦੇਸ਼ ਦੇ ਗਰੀਬ ਲੋਕਾਂ ਨੂੰ ਪਤਾ ਹੈ ਕਿ ਸਿਰਫ ਕੁਝ ਪਰਿਵਾਰ ਹੀ ਅਮੀਰ ਹੋਏ ਹਨ ਅਤੇ ਉਨ੍ਹਾਂ ਦੀ ਸਿਆਸਤ ਚਮਕੀ ਹੈ। ਮੋਦੀ ਨੇ ਕਿਹਾ ਕਿ ਆਜ਼ਾਦੀ ਮਗਰੋਂ ਕਈ ਦਹਾਕਿਆਂ ਤੱਕ ਕੁਝ ਖਿੱਤਿਆਂ ਦਾ ਹੀ ਵਿਕਾਸ ਹੋਇਆ।